ਸਤਨਾਮ ਧੰਨਵਾਖੇ ਗੁਰੂ ਸਾਹਿਬ ਜੀਓ ਰਾਗ ਗੌੜੀ ਰਵਿਦਾਸ ਜੀ ਕੇ ਪਦੇ ਗੌੜੀ ਗੁਵਾਰੇਰੀ ਇੱਕ ਓਅੰਕਾਰ ਸਤ ਨਾਮ ਕਰਤਾ ਪੁਰਖ ਗੁਰ ਪ੍ਰਸਾਦ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ ਮੇਰਾ ਕਰਮ ਕੁਟਿਲਤਾ ਜਨਮ ਕੁਭਾਤੀ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ ਮੇਰਾ ਕਰਮ ਕੁਟਿਲਤਾ ਜਨਮ ਕੁਭਾਤੀ ਰਾਮ ਗੁਸਈਆ ਜੀ ਕੇ ਜੀਵਨਾ ਮੋਹੇ ਨਾ ਵਿਸਾਰੋ ਮੈਂ ਜਨ ਤੇਰਾ ਰਹਾਉ ਮੇਰੀ ਹਰੋ ਵਿਪਤ ਜਨ ਕਰੋ ਸੁਭਾਈ ਚਰਨ ਨਾ ਛਾਡੋ ਸਰੀਰ ਕਲ ਜਾਈ ਕਹੋ ਰਵਿਦਾਸ ਪਰੋਂ ਤੇਰੀ ਸੰਭਾ ਬੇਗ ਮਿਲੋ ਜਨ ਕਰ ਨਾ ਬਿਲਾਂਬਾ ਕਹੋ ਰਵਿਦਾਸ ਪਰੋਂ ਤੇਰੀ ਸੰਭਾ ਬੇਗ ਮਿਲੋ ਜਨ ਕਰ ਨਾ ਬਿਲਾਂਬਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਸ਼ਤਰ ਤਖਤ ਦੇ ਮਾਲਿਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਅੰਦਰ ਅੱਜ ਹਫ਼ਤਾਵਾਰੀ ਵਿਸ਼ੇਸ਼ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਇਸ ਵਾਰ ਇਸ ਅਸਥਾਨ ਤੇ ਭਗਤ ਰਵਿਦਾਸ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਉਸ ਦੀ ਵਿਚਾਰ ਆਪਾਂ ਪ੍ਰਾਰੰਭ ਕੀਤੀ ਹੈ। ਭਗਤ ਸਾਹਿਬ ਜੀ ਦੇ 40 ਸ਼ਬਦ ਨੇ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ, ਉਹ ਇਸ ਕਰਕੇ ਦੁਹਰਾ ਰਿਹਾ ਕਿਉਂਕਿ ਕੁਛ ਸੰਗਤ ਰੁਝੇਵਿਆਂ ਕਰਕੇ ਸਿਰਫ ਐਤਵਾਰ ਵਾਲੇ ਦਿਨ ਹੀ ਗੁਰੂ ਘਰ ਆਉਂਦੀ ਹੈ। 40 ਸ਼ਬਦ ਨੇ ਭਗਤ ਰਵਿਦਾਸ ਸਾਹਿਬ ਜੀ ਦੇ ਗੁਰੂ ਗ੍ਰੰਥ ਸਾਹਿਬ ਵਿੱਚ। ਇੱਕ ਸ਼ਬਦ ਪਹਿਲਾ ਜੋ ਸ੍ਰੀ ਰਾਗ ਵਿੱਚ ਹੈ ਉਸ ਦੀ ਵਿਚਾਰ ਅਸੀਂ ਪਿਛਲੇ ਦਿਨਾਂ ਕੀਤੀ ਹੈ। ਕੱਲ ਹੀ ਉਹ ਵਿਚਾਰ ਮੁਕੰਮਲ ਹੋਈ ਹੈ। ਮਾਘ ਰਾਗ ਵਿੱਚ ਕੋਈ ਬਚਨ ਨਹੀਂ। ਗੌੜੀ ਰਾਗ ਅੰਦਰ ਭਗਤ ਰਵਿਦਾਸ ਸਾਹਿਬ ਜੀ ਦੀ ਜੋ ਬਾਣੀ ਹੈ ਉਹ ਪਦੇ ਰੂਪ ਹੈ। ਔਰ ਰਾਗ ਗੌੜੀ ਨਾਲ ਇੱਕ ਹੋਰ ਰਾਗ ਮਿਲਦਾ ਗੁਆਰੇਰੀ, ਕਿਉਂਕਿ ਇਕੱਲੇ ਗੌੜੀ ਰਾਗ ਦੀਆਂ 12 ਪ੍ਰਕਾਰਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ। ਗੌੜੀ ਭੀ, ਸੋਰਠ ਭੀ, ਗੌੜੀ ਪੂਰਬੀ, ਗੌੜੀ ਬੈਰਾਗਣ, ਗੌੜੀ ਦੱਖਣੀ ਆਦਿਕ 12 ਪ੍ਰਕਾਰ ਦੀ ਗੌੜੀ ਹਜ਼ੂਰ ਨੇ ਉਚਾਰਨ ਕੀਤੀ ਹੈ। ਇਹ ਗੌੜੀ ਗੁਆਰੇਰੀ ਹੈ। ਇਹ ਭਗਤਾਂ ਮਹਾਂਪੁਰਖਾਂ ਦੇ ਸ਼ਬਦ ਤਾਂ ਚੁਣੇ ਸਨ ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਹਰ ਕਿਸਮ ਦੀ ਦੀਵਾਰ ਨੂੰ ਤੋੜ ਕੇ ਪੂਰੀ ਮਾਨਵਤਾ ਨੂੰ ਇੱਕ ਥਾਂ ਤੇ ਬਿਠਾ ਦਿੰਦੀ ਹੈ। ਇੱਥੇ ਜ਼ਾਤ ਕਰਕੇ, ਧਨ ਕਰਕੇ, ਖਿੱਤੇ ਕਰਕੇ, ਸਿਆਣਪ ਅਕਲ ਕਰਕੇ ਉਹ ਕੋਈ ਵਿਤਕਰਾ ਨਹੀਂ। ਇੱਥੇ ਸਿਰਫ ਸਾਰਿਆਂ ਦੇ ਅੰਦਰ ਪਰਿਪੂਰਨ ਪਰਮਾਤਮਾ ਨੂੰ ਸਰਬ ਵਿਆਪਕ ਜਾਣ ਕੇ ਏਕ ਪਿਤਾ ਏਕ ਸਕੇ ਖੰਬਾਰਕ ਤੂੰ ਮੇਰਾ ਗੁਰਖਾਹੀ ਜਾਂ ਸਭੇ ਸਾਂਧੀ ਸਾਂਝੀ ਵਾਲ ਸਦਾਇਨ ਜਾਂ ਇਹ ਬਚਨ ਕਿ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਭਗਤ ਰਵਿਦਾਸ ਸਾਹਿਬ ਜੀ ਦੀ ਰਚਨਾ ਅਸੀਂ ਵਿਚਾਰਨੀ ਪ੍ਰਾਰੰਭ ਕੀਤੀ ਤੇ ਭਗਤ ਸਾਹਿਬ ਦੀ ਸਾਰੀ ਬਾਣੀ ਬੇਨਤੀਆਂ ਵਿੱਚ, ਪ੍ਰੇਮਾ ਭਗਤੀ ਵਿੱਚ, ਨਿਮਰਤਾ ਵਿੱਚ ਭਿੱਜਾ ਹੋਇਆ ਅੰਦਰ। ਪਰ ਇੱਕ ਗੱਲ ਭਗਤ ਸਾਹਿਬ ਨਹੀਂ ਕਹੀ, ਕਹਿੰਦੇ ਨੇ ਇਸ ਦੁਨੀਆਂ ਵਿੱਚ ਬਹੁਤ ਵੱਡੇ ਰਾਜੇ ਹੋ ਚੁੱਕੇ ਨੇ ਜਿਨ੍ਹਾਂ ਦੇ ਸਿਰ ਉੱਪਰ ਸੋਨੇ ਦੇ ਛਤਰ ਝੁਲਦੇ ਸਨ। ਅੱਜ ਵੀ ਉਹਨਾਂ ਅੱਜ ਰਾਜੇ ਮਿਲਣਗੇ ਜਿਨ੍ਹਾਂ ਕੋਲ ਧਨ ਪਦਾਰਥ ਪਦਵੀਆਂ ਬਹੁਤ ਨੇ, ਬਹੁਤ ਵਿਦਵਾਨ ਹੋ ਚੁੱਕੇ ਨੇ ਤੇ ਅੱਜ ਵੀ ਇਸ ਧਰਤੀ ਤੇ ਬੇਅੰਤ ਸਿਆਣੇ ਲੋਕ ਨੇ, ਵਿਦਵਤਾ ਦੇ ਭਰਪੂਰ ਭਾਂਡੇ ਨੇ। ਤੇ ਤੀਸਰੀ ਗੱਲ ਕਹੀ ਕਿ ਤਾਕਤ ਬਾਹੂ ਬਲ ਵਾਲੇ ਸੂਰਮੇ ਵੀ ਬੜੇ ਨੇ। ਪਰ ਕਹਿੰਦੇ ਨੇ ਇੱਕ ਗੱਲ ਚੇਤੇ ਰੱਖਿਓ, ਜਿਤਨਾ ਮਰਜ਼ੀ ਕੋਈ ਵਿਦਵਾਨ ਪੰਡਿਤ ਹੋਵੇ, ਜਿਤਨਾ ਮਰਜ਼ੀ ਕੋਈ ਚੱਕਰਵਰਤੀ ਸਮਰਾਟ ਹੋਵੇ ਤੇ ਜਿੰਨਾ ਮਰਜ਼ੀ ਬਾਹੂ ਬਲ ਵਾਲਾ ਸੂਰਮਾ ਹੋਵੇ, ਪਰਮਾਤਮਾ ਦੀ ਭਗਤੀ ਕਰਨ ਵਾਲੇ ਭਗਤ ਦੇ ਬਰਾਬਰ ਕੋਈ ਵੀ ਨਹੀਂ ਆ ਸਕਦਾ। ਭਗਤ ਸਾਹਿਬ ਦਾ ਬਚਨ ਹੈ ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ ਭਗਤ ਰਵਿਦਾਸ। ਕਹਿੰਦੇ ਨੇ ਵਿਦਵਤਾ ਪੰਡਤਾਈ ਹੋਣੀ ਹੋਰ ਗੱਲ ਹੈ, ਰਾਜ ਭਾਗ ਆ ਜਾਣਾ ਹੋਰ ਬਾਤ ਹੈ, ਬਾਹਾਂ ਵਿੱਚ ਤਾਕਤ ਆ ਜਾਣੀ ਇਹ ਵੀ ਇੱਕ ਵੱਖਰੀ ਰੱਬ ਦੀ ਦਾਤ ਹੀ ਏ। ਪਰ ਭਗਤ ਦੇ ਬਰਾਬਰ, ਸਿਮਰਨ ਕਰਨ ਵਾਲੇ ਦੇ ਬਰਾਬਰ ਕੋਈ ਨਹੀਂ। ਅੱਜ ਭਗਤ ਸਾਹਿਬ ਨੇ ਜਿਹੜਾ ਸ਼ਬਦ ਬਖਸ਼ਿਸ਼ ਕੀਤਾ ਸਿਰਫ ਅਸੀਂ ਪਹਿਲੀਆਂ ਦੋ ਤੁਕਾਂ ਹੀ ਵਿਚਾਰਾਂਗੇ। ਦੇਖੋ ਇਹਦੇ ਵਿੱਚ ਭਗਤ ਜੀ ਕਹਿੰਦੇ ਨੇ, ਮਾਲਕ ਦੇ ਚਰਨਾਂ ਚ ਅਰਦਾਸ ਕਰਦੇ ਨੇ, ਮੇਰੀ ਸੰਗਤ ਪੋਚ ਸੋਚ ਦਿਨ ਰਾਤੀ, ਹੇ ਪ੍ਰਭੂ ਇੱਕ ਸੋਚ ਇੱਕ ਚਿੰਤਾ ਦਿਨ ਰਾਤ ਮੇਰੇ ਅੰਦਰ ਟਿਕੀ ਹੈ। ਦੇਖੋ ਇਸ ਚਿੰਤਾ ਨੂੰ ਰੱਬ ਤੋਂ ਵਿਛੁਨਿਆ ਹੋਇਆ ਦੀ ਚਿੰਤਾ ਨਾ ਮੰਨਣਾ। ਉਹ ਚਿੰਤਾ ਜਿਹੜੀ ਹੈ ਕਿਸੇ ਅੰਦਰ ਪੈਦਾ ਹੋ ਜਾਏ, ਚਿੰਤਾ ਧਨ ਦੀ ਵੀ ਏ, ਚਿੰਤਾ ਪਦਾਰਥਾਂ ਦੀ ਵੀ ਏ, ਚਿੰਤਾ ਪਰਿਵਾਰ ਦੀ ਵੀ ਏ, ਤੇ ਚਿੰਤਾ ਕੇ ਵੀ ਹੁੰਦੀ ਏ ਕਿ ਰੱਬ ਨੂੰ ਨਾ ਮਿਲੇ ਤੇ ਸਾਰੀ ਜ਼ਿੰਦਗੀ ਲੰਘ ਗਈ, ਕੀ ਖੱਟਿਆ, ਉਹਨੂੰ ਵੀ ਚਿੰਤਾ ਕਿਹਾ ਗਿਆ। ਤੇ ਸਤਿਗੁਰੂ ਨੇ ਬਾਣੀ ਵਿੱਚ ਕਿਹਾ ਅੰਤ ਕਾਲ ਜੋ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਚਿੰਤਾ ਸ਼ਬਦ ਵਰਤਿਆ। ਕਹਿੰਦੇ ਨੇ ਇੱਕ ਸੋਚ ਇੱਕ ਚਿੰਤਾ ਖਾਈ ਜਾ ਰਹੀ ਏ ਕਿ ਮੇਰੀ ਉਠ ਬੈਠਕ ਹੈ ਮਾੜੇ ਲੋਕਾਂ ਨਾਲ, ਚੰਗੇ ਨਹੀਂ, ਪੋਚ ਸ਼ਬਦ ਵਰਤਿਆ ਹੈ। ਅੱਗੇ ਅਸੀਂ ਇਹਦੇ ਗਹਿਰਾਈ ਚਰਤ ਵਾਚਾਂਗੇ, ਪੋਚ ਕਿੱਥੋਂ ਬਣਿਆ। ਮੇਰੀ ਸੰਗਤ ਪੋਚ ਸੋਚ ਦਿਨ ਰਾਤੀ, ਇਹ ਹੀ ਚਿੰਤਾ ਹੈ। ਕਹਿਣ ਲੱਗੇ ਮੇਰਾ ਕਰਮ ਕੁਟਿਲਤਾ, ਕੁਟਿਲ ਦਾ ਅਰਥ ਹੁੰਦਾ ਟੇਢਾ, ਜਿਹੜਾ ਅੰਦਰ ਦਾ ਭੇਦ ਕਿਸੇ ਨੂੰ ਨਾ ਦੇ, ਅੰਦਰ ਦਾ ਕਪਟੀ। ਕਹਿੰਦੇ ਨੇ ਮੇਰੇ ਜਿੰਨੇ ਵੀ ਕਰਮ ਨੇ ਨਾ, ਉਹ ਕਪਟ ਭਰੇ ਨੇ, ਉਹ ਟੇਢੇ ਨੇ, ਕੁਟਿਲਤਾ ਵਾਲੇ ਨੇ, ਜਨਮ ਕੁਭਾਂਤੀ। ਤੇ ਜਿਸ ਘਰ ਵਿੱਚ ਮੇਰਾ ਜਨਮ ਹੋਇਆ ਮੇਰੇ ਮਾਲਕਾ, ਉਹਨੂੰ ਲੋਕ ਉਂਜ ਵੀ ਸਨਮਾਨ ਨਹੀਂ ਦਿੰਦੇ, ਇਹ ਸੋਚ ਖਾਰੀ ਹੈ। ਪਰ ਇੱਕ ਮੈਂ ਤੇਰੇ ਦਰ ਤੇ ਮੰਗਣ ਆਇਆ ਕਿ ਰਾਮ ਗੁਸਾਈਆਂ ਮੇਰੇ ਸੋਹਣੇ ਪ੍ਰਭੂ, ਮੇਰੇ ਗੁਸਾਈ, ਜੀ ਕੇ ਜੀਵਨਾ, ਜ਼ਿੰਦਗੀ ਦੇਣ ਵਾਲੇ, ਜੀਵਨ ਦੇਣ ਵਾਲੇ ਮਾਲਕ ਜੀ, ਮੋਹੇ ਨਾ ਵਿਸਾਰੋ, ਮੈਂ ਜਨ ਤੇਰਾ, ਖੈ ਮੈਂ ਕਪਟ ਨਾਲ ਭਰਿਆ, ਖੈ ਮੈਂ ਮਾੜੇ ਬੰਦਿਆਂ ਦੀ ਸੰਗਤ ਵਾਲਾ, ਸੱਚ ਏਵੇ ਮੇਰੇ ਪੱਲੇ ਗੁਣ ਕੋਈ ਨਹੀਂ, ਪਰ ਇੱਕੋ ਹੀ ਮੈਂ ਤੈਨੂੰ ਬੇਨਤੀ ਕਰਨਾ, ਆਖਰ ਮੈਂ ਤੇਰਾ ਵਾਂ, ਸਾਰੀ ਦੁਨੀਆਂ ਮੈਨੂੰ ਵਿਸਾਰਦਾ ਪਰ ਤੂੰ ਨਾ ਮੈਨੂੰ ਕਦੀ ਵਿਸਾਰੇ। ਦੇਖੋ ਪਹਿਲੀਆਂ ਜਿਹੜੀਆਂ ਤੁਕਾਂ ਨੇ ਭਗਤ ਰਵਿਦਾਸ ਸਾਹਿਬ ਦੀ, ਉਹਨਾਂ ਅੰਦਰ ਕੋਈ ਮਾੜਾਪਨ ਨਹੀਂ। ਜਦੋਂ ਵੀ ਪਰਮਾਤਮਾ ਦੀ ਭਗਤੀ ਵਿੱਚ ਕੋਈ ਮਹਾਂਪੁਰਖ ਪੂਰਨ ਤੌਰ ਤੇ ਅਭੇਦ ਹੋ ਜਾਂਦਾ ਹੈ ਨਾ, ਸੱਚ ਏਵੇ ਉਹਦੇ ਅੰਦਰੋਂ ਇੱਕ ਨਿਮਰਤਾ, ਅਸਲੀ ਨਿਮਰਤਾ ਜਨਮ ਲੈਂਦੀ ਹੈ। ਮੈਂ ਅਸਲੀ ਸ਼ਬਦ ਤਾਂ ਵਰਤਿਆ ਕਿਉਂਕਿ ਇੱਕ ਸ਼ਬਦ ਹੈ ਵਾਚਕ ਨਿਮਰਤਾ ਦਾ, ਕਿ ਅਸੀਂ ਝਾੜੂ ਬਰਦਾਰ ਹਾਂ, ਅਸੀਂ ਚਰਨ ਸੇਵਕ ਹਾਂ, ਅਸੀਂ ਸਭ ਦੇ ਦਾਸ ਹਾਂ, ਅਸੀਂ ਤਾਂ ਤੁਹਾਡੇ ਜੋੜਿਆਂ ਚ ਖਲੋਣ ਵਾਲੇ ਹਾਂ। ਇਹਨੇ ਕੁਝ ਵਾਚਕ ਜਿਹਾ ਸ਼ਬਦ ਵਕਤੀ ਤੌਰ ਤੇ, ਇੱਕ ਹੁੰਦੇ ਨੇ ਕਿ ਅੰਦਰੋਂ ਕਿਸੇ ਦੇ ਨਿਮਰਤਾ ਪੈਦਾ ਹੋਵੇ, ਕਿਉਂਕਿ ਜਿਉਂ ਜਿਉਂ ਪਰਮਾਤਮਾ ਦਾ ਸਿਮਰਨ ਕੋਈ ਕਰਦਾ, ਉਹ ਕਿਸੇ ਦੇ ਔਗਣ ਚਿਤਾਰਨ ਦੀ ਥਾਂ, ਮੈਂ ਤਾਂ ਇਉਂ ਸਮਝਣਾ ਕਿ ਕਿਸੇ ਔਗਣਾਂ ਨਾਲ ਭਰੇ ਕੋਈ ਬੰਦੇ ਦੀ ਜ਼ਿੰਦਗੀ ਬਦਲਣ ਦੀ ਖਾਤਰ ਉਹ ਆਪਣੇ ਔਗਣਾਂ ਦਾ ਜ਼ਿਕਰ ਕਰੀ ਜਾਣਗੇ ਕਿ ਇਹ ਤਾਂ ਔਗਣ ਮੇਰੇ ਵਿੱਚ ਨੇ, ਪਰ ਉਹਨਾਂ ਵਿੱਚ ਇਹ ਔਗਣ ਹੁੰਦੇ ਨੇ। ਅਸੀਂ ਬਾਣੀ ਚੋਂ ਕੁਝ ਸ਼ਬਦ ਲੈਣੇ ਨੇ ਅੱਜ ਕਿ ਜਿਹਦੇ ਵਿੱਚ ਤੱਤ ਦੀ ਨਿਮਰਤਾ, ਤੇ ਇਹ ਵੀ ਸੱਚ ਹੈ ਕਿ ਜਿਹੜਾ ਸੰਗਤ ਵਿੱਚ ਆਪਣੇ ਆਪ ਨੂੰ ਅਸਲੀ ਨਿਮਰਤਾ ਵਿੱਚ ਲੈ ਆਉਂਦਾ ਹੈ ਨਾ, ਮੇਰਾ ਮਾਲਕ ਉਹਨੂੰ ਸਭ ਤੋਂ ਉੱਚਾ ਰੁਤਬਾ ਦਿੰਦਾ ਹੈ। ਆਪਸ ਕੋ ਜੋ ਜਾਣੇ ਨੀਚਾ, ਜਿਹੜਾ ਆਪਣੇ ਆਪ ਨੂੰ ਜਾਣ ਲੈ ਕਿ ਸੱਚਮੁੱਚ ਮੈਂ ਨੀਵੇ ਕਰਮ ਕਰਨਾ ਵਾ, ਬਾਕੀ ਸਭ ਦੁਨੀਆਂ ਮੇਰੇ ਤੋਂ ਚੰਗੀ। ਆਪਸ ਕੋ ਜੋ ਜਾਣੇ ਨੀਚਾ, ਸੋ ਗਨੀਏ ਸਭ ਤੇ ਉੱਚਾ, ਉਹ ਸਭ ਤੋਂ ਉੱਚਾ। ਤੇ ਜਿਹੜਾ ਬੰਦਾ ਇਹ ਯਤਨ ਕਰੇ ਕਿ ਮੈਂ ਸਭ ਤੋਂ ਚੰਗਾ ਵਾਂ, ਤਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਚੇਤੇ ਰੱਖਿਓ, ਉਹਦੇ ਪੱਲੇ ਕਦੀ ਵੀ ਚੰਗਿਆਈ ਨਹੀਂ ਹੁੰਦੀ। ਆਪਸ ਕੋ ਜੋ ਭਲਾ ਕਹਾਵੇ ਤੇ ਸਹਿ ਭਲਾਈ ਨਿਕਟ ਨਾ ਆਵੇ। ਧੰਨ ਗੁਰੂ ਨਾਨਕ ਸਾਹਿਬ ਦੇ ਤਾਂ ਬਚਨ ਨੇ, ਕਹਿਣ ਲੱਗੇ ਜੇ ਲੋੜ ਹੈ ਚੰਗਾ ਆਪਣਾ, ਧਿਆਨ ਦਿਆ ਜੇ ਤੁਖ, ਜੇ ਤੂੰ ਇਹ ਚਾਹੁੰਦਾ ਮੇਰਾ ਭਲਾ ਹੋਵੇ, ਮੇਰੇ ਅੰਦਰ ਚੰਗਿਆਈ ਆ ਜਾਏ, ਪਰ ਇੱਕ ਕੰਮ ਕਰੀ, ਜੇ ਲੋੜ ਹੈ ਚੰਗਾ ਆਪਣਾ, ਕਰ ਪੁੰਨੋ ਨੀਚ ਸਦਾਈਏ, ਤੂੰ ਆਪਣੇ ਕੋਲੋਂ ਪੁੰਨ ਕਰਕੇ ਭਲਾ ਕਰਕੇ ਵੀ ਹੱਥ ਜੋੜ ਕੇ ਆਪਣੇ ਆਪ ਨੂੰ ਨੀਵਾਂ ਸਦਾਈ, ਮਾਲਕਾ ਕਿ ਮੇਰੇ ਵਿੱਚ ਕੋਈ ਗੁਣ ਨਹੀਂ। ਉਹ ਨਿਮਰਤਾ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਦਰਸਾਈ, ਦੇਖੋ ਜਿਉਂ ਜਿਉਂ ਪਿਛਲੇ ਦਿਨ ਇੱਕ ਅਰਜ਼ ਕੀਤੀ ਸੀ ਸੁਬਾਹ ਦੀ ਕਥਾ ਵਿੱਚ, ਸ਼ਾਇਦ ਸਤਿਗੁਰੂ ਨੇ ਇੱਕ ਬਚਨ ਕਿਹਾ, ਸਿੱਖਾਂ ਨੇ ਪੁੱਛਿਆ ਮਹਾਰਾਜ ਕਿ ਕਿਰਪਾ ਕਰੋ ਕਿ ਭਗਤੀ ਦੀਆਂ ਅਵਸਥਾਵਾਂ ਕੈਸੀਆਂ ਨੇ ਸਿਮਰਨ ਦੀਆਂ। ਉਹਦੇ ਵਿੱਚ ਇੱਕ ਮਹਾਰਾਜ ਜੀ ਨੇ ਨਾ ਸਾਰੀਆਂ ਗੱਲਾਂ ਨੂੰ ਸਮਝਾਉਣ ਲਈ ਇੱਕੋ ਉਦਾਹਰਨ ਲੈ ਲਈ। ਕਹਿੰਦੇ ਨੇ ਜਦੋਂ ਰੁੱਖ ਦੀ ਟਾਹਣੀ ਨੂੰ ਫਲ ਲੱਗਦਾ ਨਾ, ਤੇ ਉਹਦਾ ਰੰਗ ਕਈ ਵਾਰੀ ਕਾਲਾਪਨ ਮਾਰਦਾ ਹੈ ਕੁਝ ਫਲਾਂ ਦਾ, ਕਹਿੰਦੇ ਨੇ ਉਸ ਨੂੰ ਤੋੜ ਕੇ ਖਾਓ ਤੇ ਅੱਤ ਦਾ ਕੌੜਾ ਕੁੜੱਤਨ ਨਾਲ ਭਰਿਆ ਹੈ, ਪਰ ਉਹ ਫਲ ਜੇ ਟਾਹਣੀ ਨਾਲ ਲੱਗਾ ਰਹੇ, ਟਾਹਣੀ ਨੂੰ ਛੱਡੇ ਨਾ, ਤੇ ਕੁਝ ਸਮੇਂ ਤੋਂ ਬਾਅਦ ਟਾਹਣੀ ਕੀ ਕਰਦੀ ਏ, ਜੜ ਰਾਹੀਂ ਤਣੇ ਰਾਹੀਂ ਉਸ ਫਲ ਦੇ ਅੰਦਰ ਕੁੜੱਤਨ ਦੀ ਤਾਂ ਤਬਦੀਲ ਕਰਕੇ ਖਟਾਸ ਭਰ ਦਿੰਦੀ ਹੈ, ਉਹੀ ਫਲ ਖੱਟਾ ਹੋ ਜਾਂਦਾ ਤੇ ਥੋੜਾ ਜਿਹਾ ਰੰਗ ਵੀ ਖਰਾ ਹੋਣ ਲੱਗ ਪੈਂਦਾ ਹੈ। ਫਿਰ ਸਮਾਂ ਲੰਘੇ, ਖੱਟਾਪਨ ਵੀ ਟਾਹਣੀ ਨੂੰ ਛੱਡੇ ਨਾ, ਤੇ ਉਹੀ ਫਲ ਜਿਹੜਾ ਹੈ ਉਹਦੇ ਵਿੱਚ ਥੋੜੀ ਜਿਹੀ ਖੱਟੇਪਨ ਤੋਂ ਮਿਠਾਸ ਆਉਣ ਲੱਗ ਪੈਂਦੀ ਏ, ਉਹ ਖੱਟਾ ਤੇ ਮਿੱਠਾ ਬਣ ਜਾਂਦਾ ਹੈ, ਥੋੜੀ ਥੋੜੀ ਲਾਲੀ ਉਸ ਫਲ ਦੇ ਛਿਲਕੇ ਤੇ ਭਾਸਣ ਲੱਗ ਪੈਂਦੀ ਏ। ਤੇ ਜੇ ਉਹ ਖੱਟਾ ਮਿੱਠਾ ਹੋ ਕੇ ਵੀ ਟਾਹਣੀ ਨੂੰ ਛੱਡੇ ਨਾ, ਤੇ ਇੱਕ ਦਿਨ ਐਸਾ ਹੁੰਦਾ ਕਿ ਪੂਰਨ ਤੌਰ ਤੇ ਫਲ ਰਸ ਨਾਲ ਭਰ ਜਾਂਦਾ, ਉਹਦੇ ਛਿਲਕੇ ਦਾ ਰੰਗ ਵੀ ਲਾਲ ਹੋ ਜਾਂਦਾ, ਤੇ ਜਦੋਂ ਪੂਰਨ ਤੌਰ ਤੇ ਰਸ ਨਾਲ ਭਰਦਾ, ਜਿਸ ਟਾਹਣੀ ਨਾਲ ਲੱਗਾ ਉਸ ਟਾਹਣੀ ਨੂੰ ਵੀ ਚੁਕਾ ਦਿੰਦਾ ਹੈ, ਟਾਹਣੀ ਆਪਣੇ ਆਪ ਝੁਕਣ ਲੱਗ ਪੈਂਦੀ। ਮਹਾਰਾਜ ਦੇ ਦੇਖੋ ਸਮਝਾਉਣ ਦਾ ਤਰੀਕਾ, ਕਹਿਣ ਲੱਗੇ ਜਦੋਂ ਬੰਦਾ ਇਸ ਪਾਸੇ ਤੁਰਦਾ ਹੈ ਨਾ, ਸੱਚ ਇਹ ਵੇ ਪਹਿਲਾਂ ਕੁੜੱਤਨ ਹੀ ਭਾਸਦੀ ਹੈ। ਸਭ ਤੋਂ ਔਖਾ ਪਰਮਾਤਮਾ ਦਾ ਨਾਮ ਜਪਣਾ, ਭਾਵੇਂ ਅਸੀਂ ਕਹਿ ਦਿੰਦੇ ਨਹੀਂ ਜੇ ਵਿਹਲੜਾਂ ਦਾ ਕੰਮ ਹੈ, ਸੱਚ ਇਹ ਜੇ ਇਹ ਵਿਹਲੜਾਂ ਦਾ ਕੰਮ ਨਹੀਂ, ਆਖਣ ਔਖਾ ਸਾਚਾ ਨਾਮ। ਭਗਤ ਕਰੇ ਮਰਜੀਵੜੇ, ਇਹ ਤਾਂ ਮਰਜੀਵੜੇ ਹੀ ਭਗਤੀ ਕਰ ਸਕਦੇ ਨੇ। ਮਹਾਰਾਜ ਕਹਿੰਦੇ ਜਦੋਂ ਬੰਦਾ ਆਉਂਦਾ, ਕਈ ਵਾਰੀ ਅੰਦਰ ਅੱਕਦਾ, ਕਈ ਵਾਰੀ ਥੱਕਦਾ, ਕਈ ਵਾਰੀ ਕਹਿੰਦਾ ਲੋਕੀ ਕਹਿੰਦੇ ਰਸ ਆਉਂਦਾ ਸਾਡੀ ਤਾਂ ਗੱਲ ਬਣੀ ਕੋਈ ਨਾ। ਮਹਾਰਾਜ ਕਹਿੰਦੇ ਦੇਖ ਛੱਡੀ ਨਾ, ਜੇ ਫਿੱਕਾ ਵੀ ਲੱਗੇ ਚਾਹੇ ਤੈਨੂੰ ਰਸ ਵੀ ਨਾ ਆਵੇ, ਜੇ ਇੱਕ ਰੁੱਖ ਪੱਕਣ ਤੱਕ ਕਈ ਅਵਸਥਾਵਾਂ ਵਿੱਚੋਂ ਨਿਕਲਦਾ ਹੈ ਪਰ ਟਾਣੀ ਨੂੰ ਛੱਡਦਾ ਨਹੀਂ, ਜੋ ਕੁਝ ਮਰਜ਼ੀ ਤੇਰੇ ਅੰਦਰ ਵਾਪਰੇ ਤੂੰ ਗੁਰੂ ਨੂੰ ਛੱਡੀ ਨਾ, ਇੱਕ ਦਿਨ ਤੇਰੇ ਅੰਦਰ ਵੀ ਰਸ ਜ਼ਰੂਰ ਭਰਿਆ ਜਾਏਗਾ। ਹੁਣ ਉਹੀ ਤਬਦੀਲ ਹੋਣ ਲੱਗਾ, ਜੁੜਿਆ ਸੀ ਕੁੜੱਤਣ ਦੀ ਥਾਂ ਤੇ ਥੋੜੀ ਜਿਹੀ ਖਟਾਸ ਆ ਗਈ, ਥੋੜਾ ਥੋੜਾ ਅੰਦਰ ਕਿਤੇ ਟਿਕਣ ਲੱਗਾ, ਫਿਰ ਥੋੜਾ ਜਿਹਾ ਰਸ ਆਉਣ ਲੱਗ ਪਿਆ, ਕਦੀ ਕਦੀ ਜਪਦਾ ਤੇ ਮਿਠਾਸ ਆਉਣ ਲੱਗ ਪਈ ਤੇ ਜਿੱਦਣ ਪੂਰਨ ਤੌਰ ਤੇ ਮਿਠਾਸ ਨਾਲ ਭਰਿਆ ਗਿਆ, ਛਿਲਕਾ ਵੀ ਤਬਦੀਲ ਹੋ ਗਿਆ ਰੰਗ ਤੇ ਟਾਹਣੀ ਵੀ ਝੁੱਕ ਗਈ। ਜਿੱਦਣ ਭਗਤ ਪੂਰਨ ਤੌਰ ਤੇ ਰਸ ਨਾਲ ਭਰ ਜਾਂਦਾ ਹੈ, ਸੱਚ ਇਹ ਉਹਨੂੰ ਕਹਿਣਾ ਨਹੀਂ ਪੈਂਦਾ, ਨਿਮਰਤਾ ਚੰਗੀ ਚੀਜ਼ ਹੈ, ਨਿਮਰਤਾ ਆਪਣੇ ਆਪ ਹੀ ਉਹਦੇ ਅੰਦਰ ਆ ਜਾਂਦੀ ਹੈ, ਟਾਹਣੀ ਆਪਣੇ ਆਪ ਝੁੱਕ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇਸ ਨਿਮਰਤਾ ਨੂੰ ਬਹੁਤ ਵੱਡੀ ਥਾਂ ਦਿੱਤੀ ਗਈ। ਹਜ਼ੂਰ ਨੇ ਕਿਹਾ ਪਰਮਾਤਮਾ ਦਾ ਨਾਮ ਇੱਕ ਖੰਡ ਦੀ ਤਰ੍ਹਾਂ ਹੈ, ਰੇਤ ਵਿੱਚ ਬਿਖਰਿਆ ਹੈ, ਹਾਥੀ ਫੁੰਕਾਰ ਮਾਰੇਗਾ ਰੇਤ ਵੀ ਉੱਡੇਗੀ, ਖੰਡ ਵੀ ਉੱਡੇਗੀ, ਪਰ ਕੋਈ ਕੀੜੀ ਬਣ ਕੇ ਜਾਏਗਾ ਉਹ ਰੇਤ ਵਿੱਚੋਂ ਵੀ ਮਿੱਠੇ ਨੂੰ ਚੁਣ ਲਏਗਾ। ਅਸੀਂ ਇਹ ਦੋ ਵਾਰੀ ਵੈਸੇ ਸਲੋਕ ਹੁੰਦਾ ਕਿ ਅਸੀਂ ਚੁਣਿਆ ਕਬੀਰ ਖਰ ਹੈ ਖਾਂਡ ਰੇਤ ਮੈਂ ਬਿਖਰੀ, ਹਾਥੀ ਚੁਣੀ ਨਾ ਜਾਏ ਕਹਿ ਕਬੀਰ ਗੁਰ ਭਲੀ ਭਜਾਈ ਕੀਤੀ ਕੋਈ ਕਹਿ ਖਾਏ, ਜਿਹੜਾ ਕੀੜੀ ਬਣੇਗਾ ਨਾ ਉਹ ਇਹਨੂੰ ਖਾ ਸਕੇਗਾ। ਉਹ ਨਿਮਰਤਾ ਭਗਤ ਰਵਿਦਾਸ ਸਾਹਿਬ ਜੀ ਨੇ ਅੱਜ ਦੱਸੀ ਹੈ, ਉਹ ਨਿਮਰਤਾ ਹੈ ਕਿ ਮੇਰੇ ਕੋਲ ਕੋਈ ਗੁਣ ਨਹੀਂ, ਮੈਂ ਔਗਣਾਂ ਨਾਲ ਭਰਿਆ ਵਾਂ। ਮੇਰਾ ਚਿੱਤ ਕੀਤਾ ਅੱਜ ਪਹਿਲਾ ਸ਼ਬਦ ਸੁਣਿਆ ਸੀ ਗੁਰੂ ਨਾਨਕ ਸਾਹਿਬ ਦਾ, ਦੇਖੋ ਇਸ ਘਰ ਵਿੱਚ ਜਿੰਨੀ ਨਿਮਰਤਾ ਹੈ ਨਾ ਹੋਰ ਕਿਤੇ ਗਰੀਬੀ ਨਹੀਂ ਮਿਲੇਗੀ। ਇਹੀ ਗੱਲ ਜੋਗੀਆਂ ਨੂੰ ਗੁਰੂ ਅੰਗਦ ਸਾਹਿਬ ਨੇ ਕਹੀ, ਉਹ ਖਡੂਰ ਸਾਹਿਬ ਆਏ ਸਿਰਫ ਟਿਊਕ ਮਾਤਰ, ਉਹਨਾਂ ਦੋ ਸਵਾਲ ਕੀਤੇ ਸਨ, ਇੱਕ ਤਾਂ ਉਹਨਾਂ ਇੱਕ ਸਵਾਲ ਕੀਤਾ ਇਹ ਕੁਝ ਆਪਣੇ ਵੱਲੋਂ ਦੇਣਾ ਚਾਹਿਆ। ਪਹਿਲਾ ਸਵਾਲ ਉਹਨਾਂ ਕੀਤਾ, ਅਸੀਂ ਸੁਣਿਆ ਹੈ ਕਿ ਗੁਰੂ ਨਾਨਕ ਸਾਹਿਬ ਤੁਹਾਡੇ ਸਾਹਮਣੇ ਝੁੱਕ ਕੇ ਕੁਝ ਦੇ ਗਏ, ਤੁਸੀਂ ਇਹ ਜੋਤ ਦੇ ਮਾਲਕ ਹੋ, ਸਾਨੂੰ ਦੱਸੋ ਤੁਹਾਡੇ ਚ ਕਿਹੜੇ ਗੁਣ ਸਨ ਜਿਨ੍ਹਾਂ ਗੁਣਾਂ ਤੇ ਗੁਰੂ ਨਾਨਕ ਰੀਝ ਗਏ, ਪੁੱਤਰ ਨਾ ਦੇਖੇ ਹੋਰ ਕਿਸੇ ਨੂੰ ਨਾ ਦੇਖਿਆ, ਗੱਦੀ ਤੁਹਾਨੂੰ ਸੌਂਪ ਦਿੱਤੀ, ਜੋਤ ਤੁਹਾਡੇ ਵੀ ਤਕਾ ਦਿੱਤੀ, ਕਿਹੜੇ ਗੁਣਾਂ ਨਾਲ ਬਾਬੇ ਨੂੰ ਰਿਝਾ ਲਿਆ ਜਿਹਦੇ ਅੱਗੇ ਸਾਰੇ ਝੁਕੇ ਉਹ ਤੁਹਾਡੇ ਅੱਗੇ ਝੁੱਕ ਗਏ। ਦੂਜੀ ਗੱਲ ਕਹਿੰਦੇ ਨੇ ਆਖਿਰ ਸਾਡੀਆਂ ਵੀ ਕਮਾਈਆਂ ਨੇ, ਹੁੰਦੀ ਬੰਦੇ ਦੀ ਖੰਗਤਾ, ਜੋ ਮੰਗੋਗੇ ਉਹ ਦਿਆਂਗੇ। ਹਜ਼ੂਰ ਨੇ ਪਹਿਲਾ ਉੱਤਰ ਦਿੱਤਾ, ਕਹਿਣ ਲੱਗੇ ਜੋਗੀ ਜੀ ਗੁਣਾਂ ਨਾਲ ਨੀ ਬਾਬਾ ਜੀ ਰੀਝੇ। ਕਹਿਣ ਲੱਗੇ ਕਿਵੇਂ ਰੀਝੇ? ਕਹਿੰਦੇ ਨੇ ਗੁਣ ਤਾਂ ਮੇਰੇ ਕੋਲ ਹੈ ਹੀ ਨਹੀਂ। ਆਖਿਰ ਕਹਿੰਦੇ ਨੇ ਕਿ ਗੱਦੀ ਦਿੱਤੀ, ਤਖ਼ਤ ਦਿੱਤਾ, ਜੋਤ ਦਿੱਤੀ, ਬਖਸ਼ੀਸ਼ ਦਿੱਤੀ, ਖਡੂਰ ਜਿਹੜਾ ਇਹਦੇ ਵਿੱਚ ਬੰਦਗੀ ਦੀਆਂ ਰਹਿਮਤਾਂ ਹੋ ਗਈਆਂ, ਤੇ ਖਾਸ ਕਰਕੇ ਬਾਬਾ ਸੱਤਾ ਬਲਵੰਡ ਨੇ ਕਿਹਾ ਫੇਰ ਵਸਾਇਆ ਫੇਰੂ ਆਣ ਸਤਿਗੁਰ ਖਡੂਰ, ਤੇ ਉਹ ਕੱਲਾ ਉਸ ਤਰ੍ਹਾਂ ਨੀ ਵਸਿਆ, ਪਿੰਡ ਤਾਂ ਪਹਿਲਾਂ ਵੀ ਸੀ ਪਰ ਜਿਹੜੀ ਰੁਖਾਨੀਅਤ ਵਸਾਈ ਉਹ ਧੰਨ ਗੁਰੂ ਅੰਗਦ ਦੇਵ ਜੀ ਨੇ ਕਿਰਪਾ ਕੀਤੀ। ਫੇਰ ਵਸਾਇਆ ਫੇਰੂ ਆਣ ਸਤਿਗੁਰ ਖਡੂਰ, ਜਪ ਤਪ ਸੰਯਮ ਨਾਲ ਤੁਧ ਹੋਰ ਮੁੱਚ ਗੁਰੂਰ, ਜਪ ਤਪ ਬੰਦਗੀ ਆਈ। ਕਹਿੰਦੇ ਨੇ ਗੁਣਾਂ ਨਾਲ ਨੀ ਰੀਝੇ। ਕਹਿੰਦੇ ਨੇ ਕਿਵੇਂ? ਕਹਿੰਦੇ ਨੇ ਔਗਣਾਂ ਤੇ ਰੀਝ ਗਏ। ਹੁਣ ਧਿਆਨ ਨਾਲ ਸੁਣਿਓ, ਉਦਾਹਰਨ ਕੀ ਦਿੱਤੀ ਕਿ ਇੱਕ ਬੱਚਾ ਰਿੜਦਾ ਰਿੜਦਾ ਚਿੱਕੜ ਦੇ ਨਾਲੇ ਵਿੱਚ ਡਾ ਡਿੱਗਾ, ਉਹਦੇ ਸਾਰੇ ਕੱਪੜੇ ਚਿੱਕੜ ਨਾਲ ਭਰੇ ਗਏ, ਉਹਦੇ ਕੋਲ ਤਾਕਤ ਨਹੀਂ ਕਿ ਉਸ ਨਾਲੇ ਚੋਂ ਚਿੱਕੜ ਚੋਂ ਬਾਹਰ ਆ ਸਕੇ, ਸਿਰਫ ਉਹ ਚਿੱਕੜ ਵਿੱਚ ਖਲੋਤਾ ਪੁਕਾਰੀ ਜਾ ਰਿਹਾ ਹੈ, ਰੋਈ ਜਾ ਰਿਹਾ ਹੈ। ਇੰਨੀ ਦੇਰ ਨੂੰ ਇੱਕ ਰਾਹੀ ਤਰਸਵਾਂ ਲੰਘਿਆ, ਉਹਨੇ ਦੇਖਿਆ ਚਿੱਕੜ ਵਿੱਚ ਡੁੱਬਾ ਪਿਆ ਹੈ, ਕੱਪੜੇ ਭਰੇ ਨੇ, ਹੱਥ ਪੈਰ ਇਹਦੇ ਮਾਰਦਾ ਨਿਕਲਿਆ ਨਹੀਂ ਜਾਂਦਾ। ਉਹਨੇ ਤਰਸ ਕਰਕੇ ਬਾਂਹ ਪਕੜ ਕੇ ਬਾਹਰ ਕੱਢਿਆ, ਇਸ਼ਨਾਨ ਕਰਾਇਆ, ਕੱਪੜੇ ਪਵਾ ਕੇ ਆਪਣੀ ਗੋਦ ਵਿੱਚ ਬਿਠਾ ਲਿਆ। ਹੁਣ ਦੱਸੋ ਇਹਦੇ ਵਿੱਚ ਬੱਚੇ ਦਾ ਯੋਗਦਾਨ ਹੈ ਕਿ ਕੱਢਣ ਵਾਲੇ ਦਾ ਤਰਸ ਹੈ? ਨਿਆਣੇ ਦਾ ਕੀ ਗੁਣ ਹੈ? ਉਹ ਤਾਂ ਚਿੱਕੜ ਨਾਲ ਭਰਿਆ। ਇਹ ਵੇ ਗੁਰੂ ਘਰ ਦੀ ਨਿਮਰਤਾ। ਕਹਿਣ ਲੱਗੇ ਭਾਈ ਅਸੀਂ ਤਾਂ ਚਿੱਕੜ ਵੇਸ਼ੀ, ਨਿਮਰਤਾ ਲਈ ਸ਼ਬਦ ਨੇ। ਕਹਿੰਦੇ ਨੇ ਗੁਰੂ ਨਾਨਕ ਸਾਹਿਬ ਨੇ ਤਰਸ ਖਾਧਾ, ਸਾਡੀ ਪੁਕਾਰ ਸੁਣ ਲਈ, ਸਾਨੂੰ ਲੰਘਦਿਆਂ ਨੂੰ ਚਿੱਕੜ ਚੋਂ ਬਾਹਰ ਕੱਢ ਕੇ ਆਪਣੀ ਨਦਰ ਆਪਣੀ ਬਾਣੀ ਬਖਸ਼ੀਸ਼ ਨਾਲ ਇਸ਼ਨਾਨ ਕਰਾਇਆ, ਤੇ ਤਰਸ ਇੰਨਾ ਕੀਤਾ ਕਿ ਜਿੱਥੇ ਆਪ ਬਹਿੰਦੇ ਸਨ ਆਪਣਾ ਚੋਲਾ ਦੇ ਕੇ ਉੱਥੇ ਬਿਠਾ ਦਿੱਤਾ। ਸਾਡੇ ਗੁਣ ਨਹੀਂ, ਇਹ ਤਾਂ ਉਸ ਮਾਲਕ ਦਾ ਕੇਵਲ ਤਰਸ ਹੈ। ਦੂਜੀ ਗੱਲ ਕਿ ਤੁਸੀਂ ਕਹਿੰਦੇ ਹੋ ਅਸੀਂ ਕੁਝ ਦੇਣ ਆਏ ਹਾਂ, ਕਹਿਣ ਲੱਗੇ ਇਹ ਘਰ ਕਿਸੇ ਤੋਂ ਮੰਗਦਾ ਨਹੀਂ ਸਵਾਏ ਪਰਮਾਤਮਾ ਤੋਂ। ਕਹਿਣ ਲੱਗੇ ਜੇ ਤੁਸੀਂ ਦੇਣ ਹੀ ਆਏ ਹੋ ਨਾ, ਆਖਿਰ ਤੁਸੀਂ ਕਿਹਾ ਸਾਡੀਆਂ ਕਮਾਈਆਂ ਨੇ, ਤੁਸੀਂ ਇਸ ਘਰ ਦੇ ਲਈ ਨਾ ਕਰਦਾਸ ਕਰ ਜੋ, ਸਾਨੂੰ ਨਿਮਰਤਾ ਦੇ ਜੋ, ਸਾਨੂੰ ਗਰੀਬੀ ਦੇ ਦਿਓ। ਕਹਿੰਦੇ ਨੇ ਬਿਲਕੁਲ ਨਿਰ ਉੱਤਰ ਹੋ ਗਏ ਸਮਾਧੀਆਂ ਚ ਬਹਿਣ ਵਾਲੇ। ਉਹਨਾਂ ਇੱਕੋ ਗੱਲ ਕਹੀ, ਕਹਿਣ ਲੱਗੇ ਜਿਹੜੀ ਨਿਮਰਤਾ ਗਰੀਬੀ ਤੁਸੀਂ ਮੰਗਦੇ ਹੋ, ਬਾਬੇ ਨਾਨਕ ਨੇ ਤਾਂ ਰੱਬ ਦੇ ਗਰੀਬੀ ਦੇ ਘਰ ਦੇ ਖਜ਼ਾਨੇ ਲੁੱਟ ਕੇ ਲੈ ਆਂਦੇ। ਦੇਖੋ ਆਹ ਜੇ ਨਿਮਰਤਾ ਇਹ ਸ਼ਬਦਾਂ ਵਿੱਚ ਗਰੀਬੀ ਲਿਆਂਦੀ ਬਾਬਾ ਜੀ ਨੇ। ਯਾਦ ਰੱਖਿਓ ਉੱਥੇ ਦੋ ਸ਼ਬਦ ਭਾਈ ਸਾਹਿਬ ਨੇ ਕਿਹਾ, ਗਰੀਬੀ ਦਾ ਅਰਥ ਆ ਬਾਹਰ ਦੀ ਕੰਗਾਲਤਾ ਨਹੀਂ। ਤੇ ਦਾਸ ਕਈ ਵਾਰੀ ਬੇਨਤੀ ਕਰਦਾ ਹੈ ਕਿ ਈਰਖਾ ਵਸ ਹੋ ਕੇ ਅਸੀਂ ਮਾਇਆ ਦੀ ਪਰਿਭਾਸ਼ਾ ਚੇਂਜ ਕਰ ਜਾਂਦੇ ਹਾਂ। ਜੇ ਇੱਕ ਬੰਦੇ ਦਾ ਬਿਜ਼ਨਸ ਰੱਬ ਨੇ ਬਹੁਤ ਚਲਾਇਆ ਤੇ ਦੂਜੇ ਦਾ ਬਣਦਾ ਕੁਝ ਨਹੀਂ, ਕਹਿੰਦਾ ਛੱਡੋ ਜੀ ਇਹਨੂੰ ਤੇ ਮਾਇਆ ਨੇ ਖਾ ਲਿਆ। ਗੱਲ ਚੇਤੇ ਰੱਖਿਓ ਜੇ ਪਰਮਾਤਮਾ ਸਿੱਖ ਨੂੰ ਅਰਬਾਂ ਪਤੀ ਵੀ ਬਣਾਏ ਪਰ ਉਹਦਾ ਧਨ ਲੈ ਕੇ ਉਹ ਗੁਰੂ ਨੂੰ ਭੁੱਲੇ ਨਾ, ਉਹਨੂੰ ਘਰ ਵੀ ਚੰਗੇ ਦੇ, ਉਹਨੂੰ ਬਿਜ਼ਨਸ ਵੀ ਦੇ, ਉਹਨੂੰ ਪਰਮਾਤਮਾ ਜ਼ਮੀਨ ਵੀ ਦੇ, ਸਭ ਕੁਝ ਲੈ ਕੇ ਇੱਕੋ ਗੱਲ ਕਹਿ ਕੇ ਮਤ ਦੇਖ ਭੁੱਲਾਂ ਵਿਸਰੈ, ਤੇਰਾ ਚਿੱਤ ਨਾ ਆਵੇ ਨਾ ਉਹਦੀ ਹਰ ਚੀਜ਼ ਹੀ ਪ੍ਰਵਾਨ ਹੈ। ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਕ ਗਰੀਬੀ ਨਾਲ ਖਜ਼ਾਨਾ ਵੀ ਲਿਆਂਦਾ। ਤਾਂ ਹੀ ਭਾਈ ਸਾਹਿਬ ਨੇ ਕਿਹਾ ਬਾਬਾ ਪਹਿਲਾ ਸੱਚਖੰਡ ਨੌਨਿਧ ਨਾਮ ਗਰੀਬੀ ਭਾਈ। ਦੇਖੋ ਇੱਕ ਨਾਮ ਨੌਨਿਧਾ ਤੇ ਨਾਲ ਗਰੀਬੀ, ਅਸੀਂ ਸ਼ਬਦ ਚੁਣਿਆ ਸਭ ਤੋਂ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਦਾ ਇਸ ਸ਼ਬਦ ਦੀ ਵਿਆਖਿਆ ਲਈ, ਕਿਉਂਕਿ ਆਮ ਤੌਰ ਤੇ ਅਰਥ ਕੀਤੇ ਗਏ ਕਿ ਭਗਤ ਜੀ ਨੇ ਆਪਣੀ ਜ਼ਾਤ ਕਰਕੇ ਕਿਹਾ ਵੀ ਮੈਂ ਚਮਾਰ ਹਾਂ। ਦੇਖੋ ਅਰਥਾਂ ਦਾ ਕੋਈ ਥਾਂ ਨਹੀਂ। ਮੇਰੇ ਮਨ ਚ ਆਇਆ ਹਜ਼ੂਰ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਬੇਅੰਤ ਸ਼ਬਦ ਐਸੇ ਨੇ ਜਿਨ੍ਹਾਂ ਵਿੱਚ ਅਤ ਦੀ ਨਿਮਰਤਾ। ਧੰਨ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ ਕਿ ਏਕ ਸਵਾਨ ਦੋਇ ਸਵਾਨੀ ਨਾਲ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ, ਏਕ ਸਵਾਨ ਦੋਇ ਸਵਾਨੀ ਨਾਲ ਭਲਕੇ ਭੌਂਕੈ ਸਦਾ ਬਿਆਲ ਕੂੜ ਛੁਰਾ ਮੁੱਠਾ ਮੁਰਦਾਰ ਧਾਨਕ ਰੂਪ ਰਹਾ ਕਰਤਾਰ। ਮੈਂ ਪਤ ਕੀ ਪੰਧ ਨਾ ਕਰਨੀ ਕੀ ਕਾਰ ਹਉ ਬਿਗੜੈ ਰੂਪ ਰਹਾ ਬਿਕਰਾਲ, ਤੇਰਾ ਏਕ ਨਾਮ ਤਾਰੇ ਸੰਸਾਰ ਮੈਂ ਇਹਾ ਆਸ ਇਹੋ ਆਧਾਰ ਇਹੋ ਆਧਾਰ। ਹੁਣ ਦੇਖੋ ਇਹ ਸ਼ਬਦ ਦੇ ਅਰਥ ਕਦੀ ਕਰੀਏ। ਏਕ ਸਵਾਨ ਨਿਮਰਤਾ, ਸਵਾਨ ਦਾ ਅਖਰੀ ਅਰਥ ਕੂਕਰ ਸੱਗ ਕੁੱਤਾ, ਦੋਏ ਸਵਾਨੀ ਸਵਾਨੀ ਦਾ ਅਰਥ ਹੈ ਦੋ ਕੁਕਰੀਆਂ। ਕਹਿਣ ਲੱਗੇ ਇੱਕ ਕੁੱਤਾ, ਹੁਣ ਇਹ ਸ਼ਬਦ ਅਰਥ ਕਰਨੇ ਕਈ ਵਾਰੀ ਆਪਾਂ ਸਮਝਾਂਗੇ ਕਿਹੜੇ ਸ਼ਬਦ ਚੁਣ ਲੈ ਨਹੀਂ। ਜਿਸ ਕੋਲ ਗੁਰੂ ਬਾਬੇ ਨਾਨਕ ਦੀ ਗੁਰਮਤ ਹੈ ਜਿਉਂ ਜਿਉਂ ਅੰਦਰੋਂ ਚੰਗਾ ਬਣਦਾ ਸੱਚ ਏ ਉਹਨੂੰ ਤਿਉਂ ਤਿਉਂ ਲੱਗਦਾ ਕਿ ਸਾਰੀ ਦੁਨੀਆਂ ਚੰਗੀ ਹੈ ਮੈਂ ਹੀ ਮਾੜਾ ਹਾਂ। ਇਹ ਤਾਂ ਸਭ ਤੋਂ ਵੱਡੀ ਚੰਗਿਆਈ ਹੈ। ਮਹਾਰਾਜ ਜੀ ਨੇ ਕਿਹਾ ਏਕ ਸਵਾਨ ਇੱਕ ਕੁੱਤਾ, ਦੋਏ ਸਵਾਨੀ ਨਾਲ ਤੇ ਦੋ ਕੁੱਤੀਆਂ, ਭਲਕੇ ਭੌਂਕੈ ਸਦਾ ਬਿਆਲ, ਭਲਕੇ ਦਾ ਅਰਥ ਹੈ ਅੰਮ੍ਰਿਤ ਵੇਲਾ। ਉੱਠਦਿਆਂ ਸਾਰ ਕੋਈ ਕੰਮ ਹੋਰ ਕਰਨ ਹੀ ਨਹੀਂ ਦਿੰਦੇ, ਸਭ ਤੋਂ ਪਹਿਲਾਂ ਇੱਕ ਕੁੱਤਾ ਭੌਂਕਦਾ ਹੈ, ਪਿੱਛੋਂ ਦੋ ਕੁੱਤੀਆਂ ਦੇ ਭੌਂਕਣ ਦੀ ਆਵਾਜ਼ ਆਉਂਦੀ ਹੈ। ਕੁੱਤਾ ਕੀ ਸੀ? ਲਾਲਚ। ਕਹਿੰਦੇ ਸਵੇਰੇ ਉੱਠਣਾ ਉੱਠਦਿਆਂ ਸੱਚ ਦਾ ਕੁੱਤਾ ਭੌਂਕਦਾ ਤੇ ਕੁੱਤੀਆਂ ਆਸਾ ਤੇ ਤ੍ਰਿਸ਼ਨਾ ਦੋਵੇਂ ਇਹ ਨਾਲ ਸਾਥ ਦਿੰਦੀਆਂ ਨੇ ਕਿਉਂਕਿ ਲਾਲਚ ਦਾ ਸੰਬੰਧ ਆਸਾ ਤੇ ਤ੍ਰਿਸ਼ਨਾ ਨਾਲ ਬੜਾ ਹੈ। ਏਕ ਸਵਾਨ ਦੇ ਸਵਾਨੀ ਨਾਲ ਭਲਕੇ ਭੌਂਕੈ ਸਦਾ ਬਿਆਲ, ਸਵੇਰੇ ਸਵੇਰੇ ਭੌਂਕਦੇ ਨੇ ਕੂੜ ਛੁਰਾ ਝੂਠ ਦਾ ਛੁਰਾ ਲੈ ਕੇ ਨਿਕਲ ਪੈਣਾ ਵਾ। ਮੁੱਠਾ ਮੁਰਦਾਰ, ਮੁੱਠਾ ਦਾ ਅਰਥ ਹੁੰਦਾ ਠੱਗਣਾ ਤੇ ਮੁਰਦਾਰ ਦਾ ਅਰਥ ਹੈ ਪਰਾਇਆ ਹੱਕ ਖਾਣਾ ਕਿ ਮਾਲਕਾ ਆਹ ਏ ਮੇਰੀ ਸੰਗਤ ਕਿ ਸਵੇਰੇ ਉੱਠਦਿਆਂ ਲਾਲਚ ਦਾ ਕੁੱਤਾ ਆਸਾ ਤੇ ਤ੍ਰਿਸ਼ਨਾ ਨੀ ਟਿਕਣ ਦਿੰਦੀਆਂ, ਝੂਠ ਦਾ ਮੈਂ ਖੰਜਰ ਛੁਰਾ ਪਕੜਿਆ। ਕਹਿਣ ਲੱਗੇ ਲੋਕਾਂ ਦਾ ਪਰਾਇਆ ਹੱਕ ਖੋ ਖੋ ਕੇ ਖਾਣਾ ਪਿਆ। ਕੂੜ ਛੁਰਾ ਮੁੱਠਾ ਮੁਰਦਾਰ ਧਾਨਕ ਰੂਪ ਰਹਾ ਕਰਤਾਰ, ਮੇਰਾ ਜਿਹੜਾ ਲਿਬਾਸ ਹੈ ਨਾ ਇਹ ਸਾਂਸੀਆਂ ਵਾਲਾ ਹੈ। ਅਸਲ ਵਿੱਚ ਹਿੰਦੁਸਤਾਨ ਵਿੱਚ ਇੱਕ ਫਿਰਕਾ ਸੀ, ਇਹਦੀ ਇਹ ਖਸਲਤ ਸੀ, ਇਹ ਕੁੱਤੇ ਰੱਖਦੇ ਸਨ, ਪਾਟੇ ਜਾਂ ਕੱਪੜੇ ਪਾਉਂਦੇ ਸਨ ਤੇ ਇਹਨਾਂ ਨੂੰ ਜਰਾਇਮ ਪੇਸ਼ਾ ਵੀ ਕਿਹਾ ਜਾਂਦਾ ਸੀ। ਬੜਾ ਡਰਾਵਣਾ ਜਿਹਾ ਰੂਪ ਇਹਨਾਂ ਦਾ ਹੋਣਾ। ਮਹਾਰਾਜ ਕਹਿੰਦੇ ਨੇ ਮੇਰਾ ਤਾਂ ਧਾਨਕਾਂ ਵਾਲਾ ਰੂਪ ਹੈ। ਮੈਂ ਪਤ ਕੀ ਪੰਧ ਨਾ ਕਰਨੀ ਕੀ ਕਾਰ, ਪਤ ਕੀ ਪੰਧ, ਮੈਂ ਤਾਂ ਉਪਦੇਸ਼ ਵੀ ਨਹੀਂ ਉਹ ਸੁਣਦਾ ਜਿਹਦੇ ਨਾਲ ਮੇਰੀ ਜ਼ਿੰਦਗੀ ਸੁਧਰ ਜਾਏ, ਸਿੱਖਿਆ ਵੀ ਕੋਈ ਨਹੀਂ ਲੈਂਦਾ ਤੇ ਉੱਚੀ ਕਰਨੀ ਵੀ ਕੋਈ ਨਹੀਂ। ਮੈਂ ਪਤ ਕੀ ਪੰਧ ਨਾ ਕਰਨੀ ਕੀ ਕਾਰ, ਖੋ ਬਿਗੜੈ ਰੂਪ ਰਹਾ ਬਿਕਰਾਲ। ਇਹ ਤੋਂ ਅਗਲੇ ਬਚਨ, ਮੁੱਖ ਨਿੰਦਾ ਆਖਾਂ ਦਿਨ ਰਾਤ, ਹੇ ਮਾਲਕ ਲੋਕ ਮੈਨੂੰ ਬਾਹਰੋਂ ਕਹਿੰਦੇ ਨੇ ਬਹੁਤ ਕੁਛ ਚੰਗਾ ਸੂਝਵਾਨ, ਦੇਖੋ ਇਹ ਨਿਮਰਤਾ ਹੈ ਭਾਈ, ਇਹਨੂੰ ਖੀਣਤਾ ਵਿਚ ਨਾ ਲਿਜਾਣਾ। ਖੀਣਤਾ ਵਿਚ ਤੇ ਨਿਮਰਤਾ ਵਿਚ ਦੋਨਾਂ ਵਿਚ ਬੜਾ ਅੰਤਰ ਹੈ। ਹੁਣ ਇੰਨੀ ਨਿਮਰਤਾ, ਕਹਿੰਦੇ ਨੇ ਮਾਲਕ ਇਹ ਮੂੰਹ ਨਾਲ ਦਿਨ ਰਾਤ ਲੋਕਾਂ ਦੀ ਨਿੰਦਿਆ ਕਰਨਾ, ਜਿਹੜਾ ਆਪਣੇ ਤੋਂ ਚੰਗਾ ਲੱਗਣ ਲੱਗਦਾ ਹੈ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ, ਮੈਂ ਲੋਕਾਂ ਵਿਚ ਉਹਦਾ ਅਕਸ ਖਰਾਬ ਕਰਨ ਦੇ ਲਈ ਕੋਈ ਨਾ ਕੋਈ ਝੂਠੀ ਤੋਮਤ ਲਾ ਕੇ ਉਹਨੂੰ ਨਿੰਦਣ ਲੱਗ ਪੈਂਦਾ। ਮੁੱਖ ਨਿੰਦਾ ਆਖਾਂ ਦਿਨ ਰਾਤ, ਪਰ ਘਰ ਜੋਹੀ ਨੀਚ ਸੁਨਾਤ। ਮੈਂ ਬਗਾਨੇ ਘਰਾਂ ਨੂੰ ਦੇਖੀ ਜਾਣਾ, ਆਪਣੇ ਘਰ ਚ ਝਾਤੀ ਨਹੀਂ ਮਾਰਦਾ, ਲੋਕਾਂ ਦੇ ਘਰ, ਲੋਕਾਂ ਦਾ ਤਨ, ਲੋਕਾਂ ਦਾ ਤਨ, ਲੋਕਾਂ ਦਾ ਐਸ਼ਵਰਜ, ਇਹ ਮੇਰੀ ਸੰਗਤ ਹੈ ਮਾੜੀ। ਮੁੱਖ ਨਿੰਦਾ ਆਖਾਂ ਦਿਨ ਰਾਤ, ਪਰ ਕਰ ਜੋਹੀ ਨੀਚ ਸਨਾਤ, ਕਾਮ ਕ੍ਰੋਧ ਤਨ ਵਸੈ ਚੰਡਾਲ। ਕਹਿੰਦੇ ਨੇ ਆ ਦੋ ਚੰਡਾਲ, ਇੱਕ ਕਾਮ ਤੇ ਦੂਜਾ ਕ੍ਰੋਧ ਮੇਰੇ ਤਨ ਨੂੰ ਖਾਈ ਬੈਠਾ ਮਾਲਕਾ, ਇਹਨਾਂ ਨਾਲ ਮੇਰੀ ਸੰਗਤ ਹੈ ਪ੍ਰਭੂ, ਮੈਂ ਤੇਰੇ ਚਰਨਾਂ ਚ ਬੇਨਤੀ ਕਰਨਾ ਆ। ਕਾਮ ਕ੍ਰੋਧ ਤਨ ਵਸੈ ਚੰਡਾਲ। ਇਸ ਤੋਂ ਅਗਲੇ ਬਚਨ ਵਿੱਚੋਂ ਤੁਕਾਂ ਆਪਾਂ ਲੈ ਰਹੇ, ਫਾਹੀ ਸੁਰਤ ਮਲੂਕੀ ਵੇਸ਼। ਫਾਹੀ ਸੁਰਤ ਧਿਆਨ ਦਿਆ ਜੇ, ਸੁਰਤ ਦਾ ਅਰਥ ਅੰਦਰ ਦੀ ਸੋਝੀ, ਖਿਆਲ ਕਹਿ ਲਈਏ। ਫਾਹੀ ਦਾ ਅਰਥ ਹੁੰਦਾ ਫੰਦੇ ਪਾਣੇ। ਮੇਰੀ ਸੁਰਤ ਵਿੱਚ ਹਰ ਵੇਲੇ ਇਹੀ ਚੱਲਦਾ ਪਿਆ, ਫਲਾਣੇ ਬੰਦੇ ਨੂੰ ਕਿਵੇਂ ਫਸਾਣਾ ਹੈ, ਇਹਦੇ ਗਲ ਚ ਕਿਵੇਂ ਰੱਸਾ ਪਾਣਾ, ਇਹਨੂੰ ਕਿਵੇਂ ਡੇਗਣਾ ਹੈ। ਉਹ ਭਾਈ ਗੁਰਸਿੱਖੋ ਦੇਖੋ, ਸਤਿਗੁਰੂ ਦੇ ਕੋਲ ਕੋਈ ਔਗਣ ਨਹੀਂ, ਸਾਨੂੰ ਸਮਝਾਉਂਦੇ ਪਏ ਨੇ ਕਿ ਬੰਦਿਆ ਆਪਣੇ ਔਗਣਾਂ ਨੂੰ ਸਵੀਕਾਰ ਲਏ ਕਿ ਸੱਚਮੁੱਚ ਮੇਰਾ ਅੰਦਰ ਇਹਨਾਂ ਮਾੜਿਆਂ ਦੀ ਸੰਗਤ ਕਰਦਾ, ਤੇ ਬੇਨਤੀ ਕਰ ਤੇਰਾ ਭਲਾ ਹੋ ਜਾਏਗਾ। ਫਾਹੀ ਸੁਰਤ, ਮੇਰੀ ਸੁਰਤ ਖਿਆਲ ਕੇਵਲ ਇਹ ਨੇ ਲੋਕਾਂ ਨੂੰ ਫਾਹੀਆਂ ਪਾਣੀਆਂ। ਮਲੂਕੀ ਵੇਸ, ਮਲੂਕੀ ਦਾ ਅਰਥ ਹੁੰਦਾ ਸ਼ਰੀਫ, ਸ਼ਰੀਫਾਂ ਵਾਲਾ ਮੇਰਾ ਬਾਣਾ ਹੈ, ਬਾਹਰੋਂ ਮੇਰਾ ਜਿਹੜਾ ਵੇਸ਼ ਹੈ ਬਿਲਕੁਲ ਸ਼ਰੀਫ, ਸੰਤਾਂ ਵਾਲਾ, ਸਾਧਾਂ ਵਾਲਾ, ਬਾਹਰ ਦੀ ਮੇਰੀ ਨਿਮਰਤਾ ਬੜੀ। ਇਹਨੂੰ ਬਾਬਾ ਸਾਹਿਬ ਨੇ ਕਿਹਾ ਕਿ ਫਰੀਦਾ ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਵੇਸ, ਗੁਨਾਹੀ ਭਰਿਆ ਮੈਂ ਫਿਰਾ, ਲੋਕ ਹੈ ਦਰਵੇਸ਼, ਮੈਂ ਤਾਂ ਔਗਣਾਂ ਨਾਲ ਭਰਿਆ। ਫਾਹੀ ਸੁਰਤ ਮਲੂਕੀ ਵੇਸ, ਹਉ ਠਗਵਾੜਾ ਠੱਗੀ ਦੇਸ਼, ਖਰਾ ਸਿਆਣਾ ਬਹੁਤਾ ਪਾਰ। ਮੈਂ ਤਾਂ ਠੱਗ ਦਾ ਦੇਸ਼ ਬਣ ਗਿਆ ਵਾਂ, ਠੱਗੀਆਂ ਮਾਰਨਾ, ਤੇ ਜਿੰਨਾ ਆਪਣੇ ਆਪ ਨੂੰ ਸਿਆਣਾ ਸਮਝਣਾ ਉਹਨਾਂ ਮੇਰੇ ਉੱਤੇ ਭਾਰ ਪੈ ਰਿਹਾ ਹੈ। ਇਹ ਨਿਮਰਤਾ ਹੈ ਮੇਰੀ ਸੰਗਤ ਪੋਚ, ਸੋਚ ਦਿਨ ਰਾਤੀ। ਅਖੀਰ ਵਾਲੇ ਜਿਹੜੇ ਬਤਨ ਨੇ ਨਾ, ਜਿਹੜੇ ਅਖੀਰ ਵਾਲੀਆਂ ਤੂੰ ਕਹਿੰਦਾ, ਮੈਂ ਵਿੱਚੋਂ ਵਿੱਚੋਂ ਸਤਰਾਂ ਸਿਰਫ ਲਈਆਂ ਨੇ। ਸੱਚ ਇਹ ਵੀ ਉੱਥੇ ਬਸ ਸਿਰ ਹੀ ਝੁਕਦਾ, ਬਾਬਾ ਨਾਨਕ ਜੀ ਇਹੋ ਜਿਹੀ ਨਿਮਰਤਾ ਕਿਤੋਂ ਨਹੀਂ ਮਿਲੇਗੀ। ਸੱਚ ਇਹ ਵੇ ਕਿ ਜੋ ਆਪ ਜੀ ਨੇ ਕਿਹਾ, ਤਉ ਦੀਵਾਨਾ ਜਾਣੀਏ ਜਾਂ ਸਾਹਿਬ ਧਰੇ ਪਿਆਰ, ਮੰਦਾ ਜਾਣੇ ਆਪ ਕੋ ਅਵਰ ਭਲਾ, ਸੰਸਾਰ ਪਰ ਅੰਦਰ ਭਲਾ ਕਹਿੰਦਾ ਨਹੀਂ ਜੇ। ਸੱਚ ਇਹ ਵੇ ਕਿ ਅੰਦਰ ਇਹ ਕਹਿੰਦਾ ਮੇਰੇ ਤੋਂ ਭਲਾ ਕੋਈ ਨਹੀਂ, ਮੇਰੇ ਤੋਂ ਚੰਗਾ ਕੋਈ ਨਹੀਂ, ਪਰ ਬਾਬਾ ਜੀ ਕਹਿੰਦੇ ਨੇ ਚੰਗਾ ਹੀ ਹੋਵੇ ਜਿਹਨੂੰ ਇਹ ਕਹਿਣ ਦੀ ਜਾਚ ਆ ਜਾਏ, ਬਾਕੀ ਸਭ ਭਲੇ ਨੇ, ਮੇਰੇ ਤੋਂ ਮੰਦਾ ਕੋਈ। ਅੰਦਰ ਦੀ ਜਿਹੋ ਜੀ ਬਿਰਤੀ, ਭਾਈ ਗੁਰਦਾਸ ਸਾਹਿਬ ਦਾ ਇੱਕ ਬਚਨ ਹੈ, ਕਹਿੰਦੇ ਗੰਗਾ ਸਾਗਰ ਵਿੱਚ ਜਾਂ ਇੱਕ ਸੁਰਾਹੀ ਵਿੱਚ ਜਿਹੜੀ ਚੀਜ਼ ਆਪਾਂ ਪਾਵਾਂਗੇ ਨਾ, ਉਹ ਕੁਝ ਟੂਟੀ ਤੋਂ ਬਾਹਰ ਨਿਕਲਣੀ ਹੈ। ਜੇ ਮੰਨ ਲਓ ਕਿ ਸੁਰਾਹੀ ਦੇ ਵਿੱਚ ਪਾਣੀ ਪਾਇਆ ਤੇ ਉਹਦੇ ਮੂੰਹ ਰਾਹੀਂ ਉਹਦੇ ਮੂੰਹ ਤੋਂ ਪਾਣੀ ਹੀ ਬਾਹਰ ਨਿਕਲੇਗਾ। ਜੇ ਅੰਦਰ ਕਿਸੇ ਨੇ ਅੰਮ੍ਰਿਤ ਪਾਇਆ, ਅੰਮ੍ਰਿਤ ਹੀ ਬਾਹਰ ਨਿਕਲੇਗਾ। ਜੇ ਕਿਸੇ ਨੇ ਦੁੱਧ ਪਾਇਆ, ਦੁੱਧ ਹੀ ਨਿਕਲੇਗਾ। ਕਹਿੰਦੇ ਨੇ ਬੰਦੇ ਦਾ ਸਰੀਰ ਤਾਂ ਇੱਕ ਸੁਰਾਹੀ ਹੈ, ਜਿਹੋ ਜਿਹਾ ਇਹਦੇ ਅੰਦਰ ਹੁੰਦਾ ਉਹ ਕੁਝ ਜ਼ਬਾਨ ਬਾਹਰ ਕੱਢਦੀ ਹੈ। ਜ਼ਬਾਨ ਤਾਂ ਟੂਟੀ ਏ, ਜੋ ਅੰਦਰ ਉਹ ਨਿਕਲੇਗਾ। ਕਹਿਣ ਲੱਗੇ, ਕਰਵੈ ਹੋਏ ਸੋ ਟੂਟੀ ਰੇਖ ਹੈ। ਭਾਈ ਗੁਰਦਾਸ ਸਾਹਿਬ, ਕਰਵੈ ਹੋਏ, ਕਰਵੈ ਦਰਥ, ਆਪਾਂ ਗੰਗਾ ਸਾਗਰ ਕਰ ਲਈਏ ਜਾਂ ਸੁਰਾਹੀ ਰੂਪ ਕਰ ਲਈਏ, ਕਹਿੰਦੇ ਜਾਂ ਭਾਂਡਾ ਕਰ ਲਈਏ, ਜੋ ਕੁਝ ਭਾਂਡੇ ਚ ਪਾਇਆ ਉਹ ਕੁਝ ਟੂਟੀ ਨੇ ਬਾਹਰ ਕੱਢਣਾ ਹੈ। ਕਰਵੈ ਹੋਏ ਸੋ ਟੂਟੀ ਰੇਖ ਹੈ। ਅਸਲ ਵਿੱਚ ਇਹ ਪੌੜੀ ਜਿਹੜੀ ਹੈ ਅੰਤਲੀ ਤੁਕ ਹੈ, ਇਹਦਾ ਮਜ਼ਮੂਨ ਹੈ ਸਿਰਫ ਸਮਝਣ ਲਈ। ਹੁਣ ਇਹਨੂੰ ਸੁਣ ਜ਼ਰੂਰ ਲਿਆ ਜੇ। ਮੈਂ ਪਿਛਲੇ ਦਿਨੀ ਵੀ ਅਰਜ਼ ਕੀਤੀ, ਗੁਰਮਤ ਦਾ ਜਿਹੜਾ ਸਾਹਿਤ ਹੈ ਨਾ, ਉਹਦੇ ਵਿੱਚ ਪੁਰਾਣਿਕ ਉਦਾਹਰਣਾਂ ਬਹੁਤ ਨੇ। ਭੱਟ ਸਾਹਿਬਾਨਾਂ ਦੇ ਸਵਈਏ ਸਾਰੇ ਕੀ ਨੇ, ਪੁਰਾਣਿਕ ਉਦਾਹਰਣਾਂ ਨੇ। ਹਿੰਦੂ ਅਵਤਾਰਵਾਦ ਨਾਲ ਸੰਬੰਧਿਤ ਕੁਝ ਉਦਾਹਰਣਾਂ ਨੇ। ਉਸ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਦੀ ਜੇ ਬਾਣੀ ਦਾ ਆਪ ਪਾਠ ਕਰਾਂਗੇ, ਫਿਰ ਬੇਨਤੀ ਕਰਾਂ ਕਿਸੇ ਨੂੰ ਸੁਣ ਕੇ अपने विचार मत कायम करिए, सुन के गुरु नेड़े जाइए, ते जो कुछ गुरु ने लिखिया ना ओनू पढ़न तो बाद फिर अरदास करके कहिए मालक ओ जना जो तू बाणी विच लिखिया। हुण देखो उत्थे भाई साहब ने उदाहरण लईए हस्तनापुर दी, सिर्फ समझन लई कि कृष्ण जी ने दुर्योधन नूं भी बुलाया ते युधिष्ठर नूं भी बुलाया, कहानी च नहीं मैं जाना, ਉਹਨਾਂ ਦੁਰਯੋਧਨ ਨੂੰ ਤੇ ਯੁਧਿਸ਼ਠਰ ਨੂੰ ਦੋਨਾਂ ਨੂੰ ਬੁਲਾ ਕੇ ਕਿਹਾ ਵੀ ਇੱਕ ਇੱਕ ਕੰਮ ਤੁਸੀਂ ਦੋਨਾਂ ਕਰਨਾ। ਦੁਰਯੋਧਨ ਨੂੰ ਕਿਹਾ ਤੇਰੀ ਡਿਊਟੀ ਇਹ ਵੇ ਕਿ ਅੱਜ ਸ਼ਾਮ ਤੱਕ ਇਸ ਪਿੰਡ ਵਿੱਚ ਜਿਹੜਾ ਸਭ ਤੋਂ ਮਾੜਾ ਨੀਚ ਬੰਦਾ ਹੈ ਨਾ ਉਹ ਤੂੰ ਲੱਭ ਕੇ ਸਾਡੇ ਕੋਲ ਲੈ ਕੇ ਆਉਣਾ ਹੈ, ਸਭ ਤੋਂ ਬੁਰਾ ਬੰਦਾ। ਇਹ ਸ਼ਬਦ ਵਾਹਿਗੁਰੂ ਕਿਹਾ ਵੀ ਦੁਰਯੋਧਨ ਤੂੰ ਸਭ ਤੋਂ ਭਲਾ, ਜਿਹੜਾ ਸਭ ਤੋਂ ਚੰਗਾ ਇਹ ਤੂੰ ਲੱਭ ਕੇ ਲਿਆਉਣਾ, ਤੇ ਯੁਧਿਸ਼ਠਰ ਨੂੰ ਕਿਹਾ ਜਿਹੜਾ ਸਭ ਤੋਂ ਬੁਰਾ ਹੈ ਨਾ ਇਹ ਤੂੰ ਲੱਭ ਕੇ ਲਿਆਉਣਾ ਹੈ। ਦੋਵੇਂ ਚੱਲ ਪਏ, ਸਾਰਾ ਦਿਨ ਪਿੰਡ ਸ਼ਹਿਰ ਘੁੰਮੇ, ਪਰ ਸ਼ਾਮ ਨੂੰ ਦੋਨੋਂ ਖਾਲੀ ਹੱਥ ਆ ਗਏ। ਉਹਨਾਂ ਯੁਧਿਸ਼ਠਰ ਨੂੰ ਕਿਹਾ ਕੋਈ ਨੀਚ, ਕੋਈ ਬੁਰਾ, ਕੋਈ ਔਗਣਾ ਨਾਲ ਭਰਿਆ ਇਨਸਾਨ ਨਹੀਂ ਮਿਲਿਆ? ਉਹ ਕਹਿੰਦਾ ਸੱਚ ਇਹ ਵੇ ਯੁਧਿਸ਼ਠਰ ਕਿ ਕ੍ਰਿਸ਼ਨ ਜੀ ਨੂੰ ਲੋਕ ਬੜੇ ਮਿਲੇ, ਬੰਦੇ ਬੜੇ ਮਿਲੇ, ਪਰ ਜਿਹਦੇ ਔਗਣ ਦੇਖਣ ਲੱਗਦਾ ਸਾਂ ਨਾਲ ਹੀ ਮੈਨੂੰ ਆਪਣਾ ਆਪਾ ਦਿਸ ਪੈਂਦਾ ਸੀ। ਸੱਚ ਏ ਇਸ ਪਿੰਡ ਵਿੱਚ ਸਭ ਤੋਂ ਬੁਰਾ ਮੈਂ ਹਾਂ, ਮੇਰੇ ਤੋਂ ਬਾਕੀ ਸਾਰੇ ਹੀ ਚੰਗੇ ਵੱਸਦੇ। ਹੁਣ ਜਦੋਂ ਦੁਰਯੋਧਨ ਆਇਆ ਉਹ ਵੀ ਖਾਲੀ, ਉਹਨੇ ਗੱਲ ਕਹੀ ਵੀ ਕੋਈ ਭਲਾ ਨਹੀਂ ਮਿਲਿਆ। ਯੁਧਿਸ਼ਠਰ ਨੂੰ ਪਹਿਲਾਂ ਕਿਹਾ ਕਿ ਬੁਰਾ ਲਿਆ, ਉਹਨਾਂ ਕਿਹਾ ਬੁਰਾ ਕੋਈ ਨਹੀਂ। ਦੁਰਯੋਧਨ ਨੂੰ ਕਿਹਾ ਕੋਈ ਭਲਾ ਲੱਭ ਕੇ ਲਿਆਈ? ਉਹ ਕਹਿੰਦਾ ਮੈਂ ਵੀ ਸਾਰਾ ਦਿਨ ਪਿੰਡ ਗਾ ਕੇ ਆਇਆ, ਬੰਦਾ ਕੋਈ ਵੀ ਨਹੀਂ ਮਿਲਿਆ। ਜਿਸ ਬੰਦੇ ਨੂੰ ਮੈਂ ਭਲਾ ਵੇਖਣ ਦਾ ਯਤਨ ਕਰਦਾ ਸਾਂ ਉਹਦੇ ਚ ਕੋਈ ਨਾ ਕੋਈ ਔਗਣ ਸੀ, ਅਖੀਰ ਸੱਚ ਇਹ ਮੇਰੇ ਤੋਂ ਭਲਾ ਪਿੰਡ ਵਿੱਚ ਹੈ ਹੀ ਕੋਈ ਨਹੀਂ। ਹੁਣ ਦੇਖੋ ਇੱਕ ਨੂੰ ਭਲਾ ਲੱਭਣ ਤੋਰਿਆ, ਆਪ ਭਲਾ, ਸਭ ਜੱਗ ਭਲਾ, ਭਲਾ ਭਲਾ ਸਭਨਾ ਕਰ ਦੇਖ ਹੈ। ਜੇ ਬੰਦਾ ਆਪ ਚੰਗਾ ਹੈ ਨਾ ਉਹ ਇੱਕੋ ਗੱਲ ਕਹਿੰਦਾ ਸਾਰੀ ਦੁਨੀਆਂ ਹੀ ਚੰਗੀ ਹੈ, ਸਾਰੀ ਦੁਨੀਆਂ ਹੀ ਭਲੀ ਹੈ। ਆਪ ਬੁਰਾ, ਸਭ ਜੱਗ ਬੁਰਾ, ਸਭ ਕੋ ਬੁਰਾ ਬੁਰਾ ਦੇ ਲੇਖ ਹੈ। ਦੁਰਯੋਧਨ ਵਾਸਤੇ ਇਸ ਪਿੰਡ ਵਿੱਚ ਸ਼ਹਿਰ ਵਿੱਚ ਭਲਾ ਕੋਈ ਨਹੀਂ, ਤੇ ਯੁਧਿਸ਼ਠਰ ਵਾਸਤੇ ਇੱਥੇ ਬੁਰਾ ਕੋਈ ਨਹੀਂ। ਤੇ ਭਾਈ ਸਾਹਿਬ ਕਹਿੰਦੇ ਨੇ ਇਹ ਉਦਾਹਰਨ ਤਾਂ ਲਈ ਹੈ ਕਿਉਂਕਿ ਦੁਰਯੋਧਨ ਆਪ ਬੁਰਾ ਹੈ, ਉਹਨੂੰ ਸਾਰੇ ਹੀ ਬੁਰੇ ਦਿਸੇ ਨੇ। ਯੁਧਿਸ਼ਠਰ ਆਪ ਭਲਾ ਹੈ, ਉਹਨੂੰ ਸਾਰੇ ਭਲੇ ਹੀ ਨਜ਼ਰ ਆਏ। ਸਤਿਗੁਰੂ ਨੇ ਕਿਹਾ ਦੇਖੋ ਭਾਈ ਜਿਹੜੀਆਂ ਅਗਲੀਆਂ ਤੁਕਾਂ ਦਾਸ ਨੇ ਲਈਆਂ ਨੇ ਕਿ ਗੁਰੂ ਨੇ ਇਹਦੀ ਨਿਮਰਤਾ ਵਿੱਚ ਕਿਹਾ ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਮਾਲਕ ਮੈਂ ਤੇਰੇ ਕੀਤੇ ਨੂੰ ਜਾਣਿਆ ਨਹੀਂ। ਤੁਸੀਂ ਬਹੁਤ ਕੁਝ ਮੈਨੂੰ ਦਿੱਤਾ, ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਹੋ ਕਿਆ ਮੂੰਹ ਦੇਸਾ ਦੁਸ਼ਟ ਚੋਰ, ਮੈਂ ਕਿਹੜਾ ਮੁੱਖ ਲੈ ਕੇ ਤੇਰੇ ਸਾਹਮਣੇ ਖਲੋਵਾਂ। ਮੇਰੇ ਤੋਂ ਵੱਡਾ ਦੁਸ਼ਟ ਤੇ ਮੇਰੇ ਤੋਂ ਵੱਡਾ ਚੋਰ ਇਸ ਦੁਨੀਆਂ ਚ ਕੋਈ ਨਹੀਂ। ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਹਾਂ ਹੋ ਕਿਆ ਮੂੰਹ ਦੇਖਾਂ ਦੇਸਾਂ ਦੁਸ਼ਟ ਚੋਰ, ਨਾਨਕ ਨੀਚ ਕਹੇ ਵਿਚਾਰ ਧਾਨਕ ਰੂਪ ਰਹਾ ਕਰਤਾਰ। ਆ ਜਿਹੜਾ ਸ਼ਬਦ ਹੈ ਮੇਰੀ ਸੰਗਤ ਪੋਚ, ਅਸਲ ਵਿੱਚ ਮੇਰੇ ਅੰਦਰ ਦੀ ਜਿਹੜੀ ਸੰਗਤ ਹੈ ਨਾ, ਜਿਹੜੇ ਅੰਦਰ ਬੈਠੇ ਨੇ, ਬਾਹਰੋਂ ਮੈਂ ਪਤਵੰਤ ਵੀ ਖਾਂ, ਬਾਹਰੋਂ ਮੈਂ ਬੜਾ ਸ਼ਰੀਫ ਵੀ ਖਾਂ, ਪਰ ਮੇਰੇ ਅੰਦਰ ਦੀ ਹਾਲਤ ਇਹ ਮਾਲਕ ਹੈ, ਇੱਥੇ ਲਾਲਚ, ਇੱਥੇ ਕ੍ਰੋਧ, ਇੱਥੇ ਤ੍ਰਿਸ਼ਨਾ, ਇੱਥੇ ਈਰਖਾ, ਇੱਥੇ ਪਰਾਇਆ ਧਨ, ਪਰਾਇਆ ਤਨ, ਪਰਾਇਆ ਵਾਦ, ਸਭ ਕੁਝ ਅੰਦਰ ਪਿਆ। ਤੇ ਅੱਜ ਮੈਂ ਸੱਚ ਤੇਰੇ ਸਾਹਮਣੇ ਆ ਕੇ ਕਹਿਣ ਲੱਗਾ ਕਿ ਮੇਰੀ ਸੰਗਤ ਬੜੀ ਮਾੜਿਆਂ ਦੀ ਹੈ। ਧੰਨ ਗੁਰੂ ਰਾਮਦਾਸ ਜੀ ਦਾ ਇੱਕ ਬਚਨ ਦੇਖੋ, ਇਹ ਸਾਰੇ ਸ਼ਬਦ ਇਸ ਲਈ ਵੀ ਮਾਲਕ ਜੋ ਬਾਣੀ ਚ ਕਹਿੰਦਾ ਨਾ ਇਹ ਸਾਡਾ ਜੀਵਨ ਬਣ ਜਾ। ਠੀਕ ਹੈ ਕਥਾ ਵਿਚਾਰ ਹੋਈ, ਕੀਰਤਨ ਹੋਇਆ, ਇਹਦਾ ਮਤਲਬ ਤਾਂ ਇਹੀ ਹੈ ਨਾ ਕਿ ਜਿਹੜੇ ਅਸੀਂ ਕਰਨੇ ਆ ਅਸੀਂ ਵੀ ਚੱਲ ਪਈਏ, ਤੇ ਜਿਹੜੇ ਸੁਣਦੇ ਪਏ ਨੇ ਉਹ ਵੀ ਚੱਲ ਪਏ। ਸਿੱਖੀ ਜੀਵਨ ਜਾਚ ਹੈ, ਇਹ ਤਾਂ ਜੋ ਕਿਹਾ ਉਹ ਕਮਾਇਆ ਹੋਇਆ ਪ੍ਰੈਕਟੀਕਲ ਹੈ। ਧੰਨ ਗੁਰੂ ਰਾਮਦਾਸ ਜੀ ਦੇ ਬਚਨ ਮੇਰੀ ਸੰਗਤ ਪੋਚ, ਸੋਚ ਦਿਨ ਰਾਤੀ। ਕਹਿਣ ਲੱਗੇ ਮੇਰੀ ਸੰਗਤ ਇਸ ਤਰ੍ਹਾਂ ਦੀ ਹੈ ਕਿ ਕੰਚਨ ਨਾਰੀ ਮੈਂ ਜੀਓ ਲੁਭਤ ਹੈ, ਕਿੰਨਾ ਅੰਦਰ ਮਾੜਾ ਹੈ। ਸਿਰਫ ਸਮਝਾਉਣ ਲਈ ਇੱਕ ਸੋਨਾ ਤੇ ਦੂਜੀ ਇਸਤਰੀ। ਹੁਣ ਇਹ ਸ਼ਬਦ ਕਹਿਣ ਤੋਂ ਬਿਲਕੁਲ ਦਾਸ ਗੁਰੇਜ ਨਹੀਂ ਕਰਦਾ। ਬਾਬਾ ਜੀ ਨੇ ਕਿਹਾ ਕਲਯੁਗੀ ਇਹ ਹੋਵੇਗਾ ਕਿ ਜਿਸ ਜ਼ਬਾਨ ਨਾਲ ਲੋਕ ਖਾਂਦੇ ਨੇ। ਦੇਖੋ ਗੁਰੂ ਗ੍ਰੰਥ ਸਾਹਿਬ ਸ਼ਬਦ ਜੇ ਵਾ ਇੰਦਰੀ ਏਕ ਸਵਾਓ, ਇਹਨਾਂ ਪਾਪ ਵਰਤੇਗਾ ਜਿਸ ਜੀਵ ਨੇ ਖਾਣਾ ਉਹਦੇ ਨਾਲ ਹੀ ਬੰਦਾ ਵਾਸ਼ਨਾ ਭੋਗੀ ਜਾ ਰਿਹਾ ਹੈ। ਮੈਂ ਸੰਕੋਚ ਸ਼ਬਦ ਮੈਨੂੰ ਖਿਮਾ ਕਰਿਓ, ਜੇਵਾ ਇੰਦਰੀ ਏਕ ਸਵਾਓ, ਇੱਕ ਪਾਸੇ ਤੁਰ ਪਿਆ ਬੰਦਾ। ਕੰਚਨ ਨਾਰੀ ਮੈਂ ਜੀਓ ਲੁਭਤ ਹੈ, ਇੱਕ ਧਨ ਤੇ ਦੂਜੀ ਇਸਤਰੀ। ਮੋਹ ਮਿੱਠਾ ਮਾਇਆ, ਮਾਇਆ ਇੰਨੀ ਮਿੱਠੀ ਲੱਗਦੀ ਉਹਨਾਂ ਨਾਮ ਨੀ ਮਿੱਠਾ ਲੱਗਦਾ ਪਿਆ। ਮੋਹ ਮਿੱਠਾ ਮਾਇਆ, ਘਰ ਮੰਦਰ ਘੋੜੇ ਖੁਸ਼ੀ, ਮੇਰੀ ਸੰਗਤ ਪੋਚ। ਘਰ ਮੰਦਰ ਘੋੜੇ ਖੁਸ਼ੀ, ਮਨ ਅਨ ਰਸਲਾਇਆ, ਹਰ ਪ੍ਰਭ ਚਿੱਤ ਨਾ ਆਵੀ, ਕਿਉਂ ਛੂਟਾ ਮੇਰੇ ਹਰ ਰਾਇਆ। ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ, ਮੇਰੀ ਸੰਗਤ ਪੋਚ। ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ, ਗੁਣਵੰਤਾ ਹਰ ਹਰ ਦਇਆਲ ਕਰ ਕਿਰਪਾ, ਬਖਸ਼ ਅਵਗਣ ਸਭ ਮੇਰੇ। ਰਾਮ ਗੁਸਈਆ ਜੀ ਕੇ ਜੀਵਣਾ, ਮੇਰੀ ਸੰਗਤ ਪੋਚ। ਕਰ ਕਿਰਪਾ ਬਖਸ਼ ਅਵਗਣ ਸਭ ਮੇਰੇ, ਕਿਛ ਰੂਪ ਨਹੀਂ ਕਿਛ ਜਾਤ ਨਹੀਂ। ਹੁਣ ਇੱਥੇ ਮਹਾਰਾਜ ਤਾਂ ਸੋਢੀ ਸੁਲਤਾਨ ਨੇ, ਸੋਢੀ ਸ੍ਰੀ ਸ਼ਕਲ ਤਾਰਨ ਕੋ ਅਬ ਗੁਰੂ ਰਾਮਦਾਸ ਕੋ ਮਿਲੀ ਵਡਾਈ। ਰਾਮਦਾਸ ਸੋਢੀ ਤਿਲਕ ਦੀਆ ਗੁਰ ਸ਼ਬਦ ਸੱਚ ਨਿਸ਼ਾਨ ਜੀਓ। ਪਰ ਇੱਥੇ ਕਹਿੰਦੇ ਨੇ ਕਿਛ ਰੂਪ ਨਹੀਂ, ਸ਼ਕਲ ਵੀ ਕੋਈ ਨੀ, ਮੇਰੀ ਸੰਗਤ ਪੋਚ। ਸੋਚ ਦਿਨ ਰਾਤੀ ਕਿਛ ਰੂਪ ਨਹੀਂ ਕਿਛ ਜਾਤ ਨਹੀਂ, ਕਿਛ ਢੰਗ ਨਾ ਮੋਏ ਮੇਰਾ। ਕਿਆ ਮੂੰਹ ਲੈ ਬੋਲੇ ਗੁਣ ਵਿਖੂਨ, ਨਾਮ ਜਪਿਆ ਨਾ ਤੇਰਾ। ਕਿਹੜਾ ਮੂੰਹ ਲੈ ਕੇ ਤੇਰੇ ਸਾਹਮਣੇ ਆਵਾਂ, ਬੰਦਗੀ ਤੇਰਾ ਸਿਮਰਨ ਨੀ ਕੀਤਾ, ਨਾਮ ਜਪਿਆ ਨਾ ਤੇਰਾ। ਹਮ ਪਾਪੀ ਸੰਗ ਗੁਰ ਉਭਰੇ, ਪੁਨ ਸਤਗੁਰ ਕੇਰਾ, ਸਭ ਜੀਓ ਪਿੰਡ ਮੁੱਖ ਨੱਕ ਦੀਆ। ਆ ਹੈ ਮੇਰੀ ਸੰਗਤ ਕਿ ਤੂੰ ਸਭ ਕੁਝ ਦਿੱਤਾ। ਸਭ ਜੀਓ ਪਿੰਡ ਮੁੱਖ ਨੱਕ ਦੀਆ, ਵਰਤਨ ਕੋ ਪਾਣੀ, ਅੰਨ ਖਾਣਾ, ਕੱਪੜ ਪਹਿਨਣ ਦੀਆ, ਰਸ ਅੰਨ ਭੋਗਾਣੀ। ਜਿਨ ਦੀਏ ਸੋ ਚਿੱਤ ਨਾ ਆਵੀ, ਜਿਨ੍ਹੇ ਦਿੱਤੇ ਉਹ ਚੇਤੇ ਨੀ ਆਈ ਤਾਂ ਮੇਰੀ ਹਾਲਤ ਹੈ। ਸੋਚ ਦਿਨ ਰਾਤੀ ਜਿਨ ਦੀਏ ਸੋ ਚੇਤਨਾ ਆਵੀ, ਪਸ਼ੂ ਹੋ ਕਰ ਜਾਣੀ। ਪਸ਼ੂ ਬਿਰਤੀ ਹੈ। ਗੁਰੂ ਨਾਨਕ ਸਾਹਿਬ ਦੇ ਬਚਨ, ਗੁਰੂ ਰਾਮਦਾਸ ਦੇ ਬਚਨ, ਭਗਤ ਕਬੀਰ ਸਾਹਿਬ ਦੇ ਬਚਨ ਕਦੀ ਪੜੋ, ਉਹਨਾਂ ਦੇ ਸ਼ਬਦ ਵੀ ਨੇ। ਕਿਉਂ ਛੱਟੂ ਕੈਸੇ ਤਰੂ ਭਵਜਲ ਨਿਦਬਾਰੀ, ਰਾਖ ਰਾਖ ਮੇਰੇ ਬੀਠਲਾ, ਮੇਰੀ ਸੰਗਤ ਪੋਚ। ਰਾਖ ਰਾਖ ਮੇਰੇ ਬੀਠਲਾ, ਜਰਨ ਸ਼ਰਨ ਤੁਮਾਰੀ, ਬਿਖੈ ਬਿਖੈ ਕੀ ਵਾਸ਼ਨਾ, ਤਜੀ ਨਹਿ ਜਾਈ। ਮਾਲਕ ਆ ਵਾਸ਼ਨਾ ਤਾਂ ਛੱਡਦੀ ਨੀ ਪਈ, ਅਨਕ ਜਤਨ ਕਰ ਰਾਖੀਐ ਫਿਰ ਫਿਰ ਲਪਟਾਈ। ਮਾਲਕ ਇਹ ਅੰਦਰ ਟਿਕਦਾ ਹੀ ਨੀ ਪਿਆ। ਅਖੀਰ ਉਹਨਾਂ ਇੱਕ ਬਚਨ ਕਿਹਾ, ਕਹਿਣ ਲੱਗੇ ਕਹੋ ਕਬੀਰ ਮੇਰੇ ਮਾਧਵਾ, ਤੂੰ ਸਰਬ ਵਿਆਪੀ, ਤੁਮ ਸੰਸਾਰ ਨਾਹੀ ਦਇਆਲ, ਮੋਹਿ ਸੰਸਾਰ ਪਾਪੀ। ਕਿਹੜੇ ਪਾਪ ਕੀਤੇ? ਪਰ ਧਨ, ਪਰ ਤਨ, ਪਰਤੀ ਨਿੰਦਾ, ਪਰ ਅਪਵਾਦ ਨਾ ਛੂਟੈ। ਪਿਛਲੇ ਸਾਲ ਵੀ ਅਰਜ਼ ਕੀਤੀ ਸੀ, ਆ ਚਾਰ ਪਰ ਜਿਹੜੇ ਨਾ ਬਾਣੀ ਚ ਆਏ, ਇਹ ਨਹੀਂ ਜੇ ਬੰਦੇ ਨੂੰ ਟਿਕਣ ਦਿੰਦੇ। ਪਰ ਧਨ, ਪਰ ਤਨ ਤੇ ਪਰਤੀ ਨਿੰਦਾ। ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਹੋ ਨਾ ਆਪ ਜੀ, ਦੇਖੋ ਤੁਹਾਡੇ ਚ ਬਹੁਤ ਸ਼ਬਦ ਗੁਰਮਤ ਦੇ ਅਭਿਆਸੀ ਬੈਠੇ ਨੇ। ਮੇਰੀ ਡਿਊਟੀ ਹੈ ਜਾਂ ਪਰਾ ਲਬਦ ਮਾਲਕ ਨੇ ਲਾਈ, ਮੈਂ ਸੁਣਾਈ ਜਾ ਰਿਹਾ ਸ਼ਬਦ। ਜਿੱਥੇ ਪਰਾਏ ਤਨ ਦਾ ਜ਼ਿਕਰ ਆਏਗਾ ਨਾ, ਉੱਥੇ ਪਰਾਈ ਨਿੰਦਾ ਦਾ ਬੜਾ ਜ਼ਿਕਰ ਆਏਗਾ। ਜਿੱਥੇ ਕਦੀ ਸ਼ਬਦ ਨੋਟ ਕਰਕੇ ਦੇਖਿਓ, ਹਾਲਾਂਕਿ ਰਹਿਤ ਮਰਿਆਦਾ ਨੇ ਅੰਮ੍ਰਿਤ ਦੀ ਗੱਲ ਵੀ ਜ਼ਰੂਰ ਦਾਸ ਕਰਨੀ ਚਾਹੇਗਾ। ਜਿੱਥੇ ਮਾਲਕ ਨੇ ਇੰਨਾ ਸੋਹਣਾ ਘਰ ਬਣਾਇਆ ਹੈ ਨਾ, ਬੜੀ ਵੱਡੀ ਬਖਸ਼ਿਸ਼ ਹੋਈ। ਉੱਥੇ ਇੱਕ ਬੇਨਤੀ ਹੈ ਕਿ ਅੰਮ੍ਰਿਤ ਅੱਜ ਵੀ ਦਾਸ ਅਰਜ ਕਰਕੇ, ਵੱਖਵਾਦ ਦੀ ਨਿਸ਼ਾਨੀ ਨਹੀਂ, ਇਹ ਕੱਟੜਤਾ ਦੀ ਨਿਸ਼ਾਨੀ ਨਹੀਂ। ਅਸਲ ਵਿੱਚ ਜੋ ਸਾਡੇ ਅੰਦਰ ਅੰਮ੍ਰਿਤ ਹੈ, ਉਸ ਅੰਮ੍ਰਿਤ ਤੱਕ ਪਹੁੰਚ ਲੈਣ ਲਈ ਗੁਰ ਪ੍ਰਸਾਦ ਹੈ। ਜੇ ਬਾਹਰ ਦੇ ਬਾਟੇ ਚ ਪਾਣੀ ਪਾਇਆ ਤੇ ਪੰਜਾਂ ਨੇ ਸਤਿਗੁਰੂ ਕਲਗੀਧਰ ਜੀ ਨੇ ਲੋਹੇ ਦੇ ਖੰਡੇ ਨਾਲ ਉਸੇ ਪਾ ਕੇ ਮਿਸ਼ਟਾਨ ਮਿੱਠਾ ਪਤਾਸੇ ਤੇ ਉਸ ਪਾਣੀ ਨੂੰ ਅੰਮ੍ਰਿਤ ਬਣਾ ਦਿੱਤਾ, ਤੇਰਾ ਅੰਦਰ ਵੀ ਬਾਟਾ ਹੈ, ਇਹਦੇ ਅੰਦਰ ਅੰਮ੍ਰਿਤ ਜਾਏ ਤੇ ਰੋਜ਼ ਗੁਰੂ ਕੀ ਬਾਣੀ ਦਾ ਖੰਡਾ ਖੜਕਾਈ, ਸੱਚ ਏਵੇ ਤੇਰੇ ਅੰਦਰ ਰੋਜ਼ ਹੀ ਅੰਮ੍ਰਿਤ ਦਾ ਸੰਚਾਰ ਹੋਵੇਗਾ ਉਸ ਅੰਦਰ ਦੇ ਅੰਮ੍ਰਿਤ ਨਾਲ। ਦੂਜੀ ਗੱਲ, ਰਹਿਤ ਤੋਂ ਬਿਨਾਂ ਜ਼ਿੰਦਗੀ ਕਿਸੇ ਮੁਕਾਮ ਤੇ ਨਹੀਂ ਪਹੁੰਚੇਗੀ। ਇਹਨੂੰ ਬੇਨਤੀ ਨੂੰ ਸਮਝਿਓ। ਇਹ ਨਾ ਆਪਾਂ ਕਹੀਏ ਵੀ ਕੱਲੀ ਕੋਈ ਮਸ਼ੀਨਰੀ ਲੈ ਲਓ, ਤੁਸੀਂ ਇੰਜੀਨੀਅਰ ਸੱਜਣ ਵਿੱਚ ਬੈਠੇ ਹੋ, ਇੱਕ ਮੋਟਰ ਗੱਡੀ ਹੈ, ਉਹਦੀਆਂ ਵੀ ਬਾਹਰ ਸੂਈਆਂ ਲੱਗੀਆਂ ਨੇ, ਮੀਟਰ ਲੱਗਾ ਹੈ, ਉਹ ਦੱਸਦਾ ਪਿਆ ਕਿ ਇੰਜਨ ਸਹੀ ਚੱਲ ਰਿਹਾ ਕਿ ਨਹੀਂ। ਹਰ ਚੀਜ਼ ਬਿਲਕੁਲ ਮਰਿਆਦਾ ਵੀ ਚੱਲੇਗੀ ਤੇ ਗੱਡੀ ਤਾਂ ਹੀ ਸਫ਼ਰ ਕਰੇਗੀ। ਇੱਕ ਪੁਰਜਾ ਕਿਤੇ ਬੇਮਰਿਆਦਾ ਹੋ ਜਾਏ, ਬੰਦਾ ਉੱਥੇ ਹੀ ਖਲੋ ਜਾਂਦਾ। ਬੇਮਰਿਆਦਾ ਹੋਇਆ ਤਾਂ ਲੋਹੇ ਦਾ ਇੰਜਨ ਵੀ ਨਹੀਂ ਚੱਲ ਸਕਦਾ, ਉਹ ਵੀ ਰੁਕ ਜਾਏਗਾ। ਆ ਧਰਤੀ ਹੈ, ਇਹ ਮਰਿਆਦਾ ਚ ਘੁੰਮ ਰਹੀ ਹੈ। ਆਪਾਂ ਜਿੰਨੇ ਆਪਾਂ ਸਪੇਸ ਚ ਹੀ ਆ ਨਾ, ਜੇ ਅਸੀਂ ਨਕਸ਼ਾ ਵੀ ਦੇਖੀਏ, ਧਰਤੀ ਅਸਮਾਨ ਚ ਹੀ ਟੰਗੀ ਹੈ, ਘੁੰਮ ਰਹੀ ਹੈ, ਤੇ ਵਾਹਿਗੁਰੂ ਤੋਂ ਕੁਰਬਾਨ ਜਾਈਏ, ਪਾਣੀ ਉਹਨੇ ਪੰਡ ਚ ਬੰਨ ਕੇ ਰੱਖੇ, ਥੱਲੇ ਪਾਣੀ ਡਿੱਗਦਾ ਨਹੀਂ, ਖੱਬੇ ਸੱਜੇ ਕਿਸੇ ਹੋਰ ਗ੍ਰਹਿ ਤੇ ਛਿੱਟੇ ਕਿਉਂ ਨਹੀਂ ਜਾਂਦੇ ਪਏ। ਅਸਲ ਵਿੱਚ ਸਤਿਗੁਰੂ ਦਾ ਇੱਕ ਬਚਨ ਹੈ, ਭੀਤਰ ਅਗਨ ਬਨਾਸਪਤ ਮੌਲੀ ਸਾਗਰ ਪੰਡੈ ਪਾਇਆ, ਬਸੰਤ ਰਾਗ ਕਹਿੰਦੇ ਨੇ। ਜਿਹੜੀ ਧਰਤੀ ਤੂੰ ਦੇਖਦੇ ਨਾ ਸਪੇਸ ਵਿੱਚ ਘੁੰਮਦੀ ਪਈ ਏ, ਇਹਦੇ ਵਿੱਚ ਸਮੁੰਦਰ ਵੀ ਨੀਲਾ ਗੁਲਾਈ ਚ ਦਿਸਦੀ ਹੈ ਨਾ, ਤੇ ਨੀਲਾ ਹਿੱਸਾ ਪਾਣੀ ਦਾ, ਹੁਣ ਪਾਣੀ ਥੱਲੇ ਕਿਉਂ ਨੀ ਡੁੱਲਦਾ ਪਿਆ, ਘੁੰਮੀ ਜਾ ਰਿਹਾ, ਪਾਣੀ ਵੀ ਘੁੰਮ ਰਿਹਾ ਨਾ। ਮਹਾਰਾਜ ਕਹਿੰਦੇ ਨੇ ਅਸਲ ਵਿੱਚ ਵਾਹਿਗੁਰੂ ਨੇ ਨਾ ਆਪਣੇ ਮਰਿਆਦਾ ਦੀ ਪੰਡ ਚ ਘੁੰਨ ਕੇ ਘੁੱਟ ਕੇ ਬੰਨਿਆ, ਇਹਨੂੰ ਛਲਕਣ ਨਹੀਂ ਦਿੰਦਾ ਪਿਆ। ਭੀਤਰ ਅਗਨ, ਤੇ ਜਿੰਨੇ ਤੂੰ ਘਰ ਚ ਲੱਕੜ ਵਰਤਣਾ, ਸਾਰੀ ਦੀ ਸਾਰੀ ਲੱਕੜ ਇਹਦੇ ਵਿੱਚ ਅੱਗ ਪਈ ਏ, ਪਰ ਉਹਨੇ ਹੁਕਮ ਕੀਤਾ ਨਾ, ਬਾਹਰੋਂ ਇਸ਼ਾਰਾ ਨਾ ਮਿਲੇ ਤੇ ਤੂੰ ਪ੍ਰਗਟ ਨਹੀਂ ਹੋਣਾ, ਕਿਉਂਕਿ ਉਹਨੇ ਰੁੱਖਾਂ ਦੇ ਪੱਤਿਆਂ ਦੀ ਲੱਕੜ ਵਿੱਚ ਅੱਗ, ਤੇ ਅੱਗ ਤੋਂ ਪੱਤੇ, ਪੱਤਿਆਂ ਵਿੱਚ ਹਰਿਆਵਲ, ਉਹਦੇ ਨਾਲ ਲੱਗੇ ਹੋਏ ਫਲ ਰਸਦਾਇਕ ਨੇ। ਲੱਕੜ ਵਿੱਚ ਅੱਗ, ਪਰ ਆਪਣੇ ਹੁਕਮ ਵਿੱਚ ਉਸ ਅੱਗ ਨੂੰ ਵੀ ਉਹਨੇ ਮਿੱਠੇ ਫਲ ਲਾ ਦਿੱਤੇ। ਪਰ ਇੱਕ ਮਰਿਆਦਾ ਹੈ ਨਾ, ਦੇਖੋ ਜ਼ਿਆਦਾ ਦੂਰ ਨਾ ਜਾਈਏ। ਆ ਸਾਡਾ ਸਰੀਰ ਹੈ, ਕੀ ਇਹ ਬੇਮਰਿਆਦਾ? ਬੰਦਾ ਬਾਹਰੋਂ ਹੀ ਬੇਮਰਿਆਦਾ ਹੋ ਗਿਆ ਜੇ, ਜਦੋਂ ਅੰਦਰੋਂ ਬੇਮਰਿਆਦਾ ਹੁੰਦਾ ਨਾਲ ਹੀ ਹਸਪਤਾਲ ਚਲਾ ਜਾਂਦਾ, ਬਾਹਰੋਂ ਹੀ ਬੇਮਰਿਆਦਾ ਹੈ ਨਾ। ਆ ਕੇਸਾਂ ਨੂੰ ਕੀ ਲੱਗਣਾ ਹੈ, ਮੈਨੂੰ ਸ਼ਬਦਾਂ ਚ ਕਹਿਣ ਦਿਓ, ਮੈਂ ਬੇਨਤੀ ਕਰਨੀ ਚਾਹੁੰਦਾ। ਇੱਕ ਵਾਰ ਇੱਥੇ ਅਰਜ਼ ਕੀਤੀ ਸੀ ਕਿ ਕੇਸਾਂ ਵਿੱਚ ਇਟਲੀ ਗਿਆ ਦਾਸ, ਤੁਸੀਂ ਤਾਂ ਬਹੁਤ ਜ਼ਿਆਦਾ ਜਾਣਦੇ ਹੋ, ਮੈਨੂੰ ਸਿਰਫ ਬਾਣੀ ਆਉਂਦੀ ਹੈ, ਬਾਹਰ ਦੀ ਕੋਈ ਨੌਲੇਜ ਨਹੀਂ ਇੰਨੀ, ਮੈਂ ਬੇਨਤੀ ਕਰਦੇ ਹਾਂ। ਉੱਥੇ ਇੱਕ ਮੈਨੂੰ ਗੱਲ ਦੱਸੀ, ਉਹਨਾਂ ਕਿਸੇ ਸੱਜਣ ਨੇ ਨਾ ਨਸ਼ਾ ਕਰਕੇ ਗੱਡੀ ਮਾਰ ਦਿੱਤੀ, ਉਹ ਬੜਾ ਯਤਨ ਕੀਤਾ, ਪਤਾ ਨਾ ਲੱਗੇ, ਅਖੀਰ ਤੇ ਉਹਨਾਂ ਕਿਹਾ ਵੀ ਇਹਦੇ ਪਿੱਛੋਂ ਵਾਲ ਖਿੱਚੋ, ਸਿੱਖ ਨਹੀਂ ਸੀ, ਇਹਦੇ ਵਾਲ ਖਿੱਚੋ, ਉਹ ਵਾਲਾਂ ਰਾਹੀਂ ਪਤਾ ਲੱਗੇਗਾ ਵੀ ਇਹਨੇ ਖਾਧਾ ਕੀ ਹੈ। ਉਹਨਾਂ ਨੇ ਜਦੋਂ ਪਿੱਛੋਂ ਪੱਟ ਕੇ ਜਾਂਚ ਕੀਤੀ ਤੇ ਪਤਾ ਲੱਗਾ ਇਹਨੇ ਫਲਾਣਾ ਨਸ਼ਾ ਕੀਤਾ, ਕਿਉਂਕਿ ਜਿਹੜਾ ਅਲਕੋਹਲ ਹੈ ਉਹ ਕਈ ਮਹੀਨੇ ਕੇਸਾਂ ਵਿੱਚ ਉਹਦਾ ਅਸਰ ਹੀ ਨਹੀਂ ਨਿਕਲਦਾ, ਨਸ਼ਾ ਨਹੀਂ ਨਿਕਲਦਾ। ਜੇ ਇੱਕ ਅਲਕੋਹਲ ਨਸ਼ਾ ਬੰਦਾ ਪੀਏ ਤੇ ਕੇਸ ਵਿੱਚੋਂ ਚਲਾ ਜਾਏ ਉਹਦਾ ਅਸਰ ਰਹਿੰਦਾ, ਉਹ ਜਿੰਨਾ ਕੇਸਾਂ ਵਿੱਚ ਕਲਗੀ ਵਾਲੇ ਦਾ ਅੰਮ੍ਰਿਤ ਪੈ ਗਿਆ ਉਹ ਤਾਂ ਮਰਦੇ ਦਮ ਤੱਕ ਨਹੀਂ ਕਦੇ ਨਿਕਲਦਾ। ਇਹ ਸਤਿਗੁਰੂ ਦੀ ਬਖਸ਼ਿਸ਼ ਹੈ। ਦੇਖੋ ਆ ਸਰੀਰ ਜਿੱਦਨ ਬੇਮਰਿਆਦਾ ਹੋ ਗਿਆ ਉਦਨ ਬਿਮਾਰੀ ਹੈ। ਕੈਂਸਰ ਕਿੱਥੋਂ ਪੈਦਾ ਹੁੰਦਾ? ਡਾਕਟਰ ਵੀਰ ਇਹੀ ਕਹਿੰਦੇ ਨਾ, ਇੱਕ ਖੂਨ ਦਾ ਸੈੱਲ, ਇੱਕ ਹੀ ਸੈੱਲ ਹੈ ਨਾ, ਬਸ ਬੇਮਰਿਆਦਾ ਹੋਇਆ, ਉਸ ਬੇਤਰਤੀਬੇ ਸੈੱਲ ਨੇ ਏਡੀ ਵੱਡੀ ਬਿਮਾਰੀ ਨੂੰ ਜਨਮ ਦੇ ਦਿੱਤਾ। ਇੱਕ ਸੈੱਲ ਬੇਮਰਿਆਦਾ ਹੋ ਗਿਆ ਤੇ ਕੈਂਸਰ ਦਾ ਜਨਮ ਹੋ ਗਿਆ। ਉਸ ਬੇਮਰਿਆਦੇ ਨੇ ਕਿੰਨੇ ਹੋਰ ਪੈਦਾ ਕਰ ਦਿੱਤੇ। ਬਲੱਡ ਪ੍ਰੈਸ਼ਰ ਸਹੀ ਚੱਲੀ ਜਾਏ ਤੇ ਵਾਕਈ ਬੰਦਾ ਠੀਕ ਹੈ, ਥੋੜਾ ਜਿਹਾ ਬੇਮਰਿਆਦਾ ਹੋਵੇ ਖਾਂ, ਵਧੇ ਤੇ ਘਟੇ ਨਾਲ ਹੀ ਸਰੀਰ ਡਿੱਗ ਪੈਂਦਾ ਹੈ। ਦੇਖੋ ਸਾਡਾ ਹਾਰਟ, ਇਹ ਮਰਿਆਦਾ ਵੀ ਚੱਲੇਗਾ ਤੇ ਜ਼ਿੰਦਗੀ ਹੈ। ਜਿੱਦਣ ਕਿਤੇ ਇਹਦੀ ਧੜਕਣ ਤੇਜ਼ ਹੋਣ ਲੱਗ ਪਈ, ਉਦੋਂ ਡਾਕਟਰ ਵੀ ਕਹਿ ਦਿੰਦਾ ਕਿ ਜੇ ਇਹਦੀ ਮਰਿਆਦਾ ਵਿਗੜ ਗਈ ਤੇ ਮੌਤ ਹੋ ਸਕਦੀ ਹੈ। ਸਾਰੀ ਬੋਡੀ ਤਾਂ ਮਰਿਆਦਾ ਤੇ ਖਲੋਤੀ ਹੈ। ਕਿਡਨੀਆਂ ਕੀ ਨੇ? 6 ਲੱਖ ਗੈਲਨ ਇੱਕ ਸਾਲ ਚ ਤੰਦਰੁਸਤ ਬੰਦੇ ਦਾ ਖੂਨ ਸਾਫ਼ ਕਰਦੀਆਂ ਨੇ, 6 ਲੱਖ ਗੈਲਨ। ਪਰ ਖੈਨ ਤਾਂ ਇਹ ਮਰਿਆਦਾ ਵਿੱਚ ਹੀ ਨਾ। ਗੁਰਮੁਖੋ, ਇਸ ਮਰਿਆਦਾ ਨੂੰ ਆਪਾਂ ਵਖਰੇਵੇਂ ਚ ਨਾ ਲਿਜਾਈਏ। ਮਰਿਆਦਾ ਇਸ ਕਰਕੇ ਜੇ ਸਹੀ ਅੰਦਰ ਦਾ ਸਿਸਟਮ ਚੱਲਦਾ ਰਹੇ ਤੇ ਬੰਦਾ ਸੈਂਕੜੇ ਸਾਲ ਤੱਕ ਜੀਂਦਾ ਰਹਿੰਦਾ ਹੈ, ਤੇ ਜਿਹੜਾ ਬਾਹਰ ਮੁਖੀ ਜੀਵਨ ਤੇ ਅੰਦਰ ਦਾ ਜੀਵਨ, ਮਾਨਸਿਕ ਜੀਵਨ, ਮੈਂ ਅੰਦਰ ਦਾ ਫਿਜ਼ੀਕਲ ਨਹੀਂ ਕਹਿ ਰਿਹਾ, ਮਾਨਸਿਕ ਜੀਵਨ ਮਰਿਆਦਾ ਚ ਆ ਜਾਏ, ਸਰੀਰਕ ਜੀਵਨ ਮਰਿਆਦਾ ਚ ਆਵੇਗਾ, ਸੱਚ ਇਹ ਚਿਰੰਕਾਲ ਜੀਵੇਗਾ, ਤੇ ਉਹ ਮਰਿਆਦਾ ਵਾਲਾ ਜੀਵਨ ਜੀ ਕੇ ਜਾਏ ਤੇ ਪਰਤ ਪਰਤ ਕੇ ਉਹਨੂੰ ਜਨਮ ਮਰਨ ਵਿੱਚ ਨਹੀਂ ਪੈਣਾ ਪੈਂਦਾ। ਸਤਿਗੁਰੂ ਨੇ, ਮੈਂ ਜਿਹੜਾ ਸ਼ਬਦ ਕਹਿ ਰਿਹਾ ਸਾਂ, ਮੇਰੀ ਸੰਗਤ ਪੋਚ, 4 ਪਰ ਨੇ, ਇੱਕ ਪਰ ਧਨ, ਪਰ ਤਨ, ਪਰਤੀ ਨਿੰਦਾ, ਤੇ ਚੌਥਾ ਪਰ ਅਪਵਾਦ ਨਾ ਛੂਟੈ। ਕਦੀ ਪੜਿਓ, ਜਿੱਥੇ ਨਿੰਦਿਆ ਆਵੇਗੀ ਉੱਥੇ ਪਰਾਏ ਤਨ ਦੀ ਗੱਲ ਆਏਗੀ। ਤੇ ਇੱਕ ਦਿਨ ਦਾਸ ਦੇ ਮਨ ਚ ਆਇਆ ਕਿ ਬੱਜਰ ਕਰੈਤਾਂ ਤਾਂ 4 ਹੀ ਕਹੀਆਂ, ਪਰ ਬਾਕੀ ਤਾਂ ਅਸੀਂ ਬਾਣੀ ਚੋਂ ਸਮਝਣਾ। ਹੁਣ ਦੇਖੋ, ਧਰਮ ਦੀ ਕਿਰਤ ਕਿਹਾ, ਪਰ ਬਾਣੀ ਨੇ ਤਾਂ ਕਿਹਾ ਨਾ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਬਾਣੀ ਚੋਂ ਸਿੱਖਣਾ। ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾਦਾ ਤਨ ਪੀੜੀਆ ਮਨ ਮੈਂ ਚੱਲੇ ਵਿਕਾਰ ਬਾਣੀ ਚੋ ਸਿੱਖਣਾ ਬਾਬਾ ਹੋਰ ਪਹਿਨਣ ਖੁਸ਼ੀ ਖੁਆਰ ਚਿਤ ਪਹਿਨਦਾ ਤਨ ਪੀੜੀਆ ਮਨ ਮੈਂ ਚੱਲੇ ਵਿਕਾਰ ਬਾਬਾ ਜੀ ਨੇ ਕਿਹਾ ਐਸੀ ਕਲਾ ਨਾ ਖੇਡੀਏ ਇਹੋ ਜਿਹਾ ਕੰਮ ਨਾ ਕਰ ਬਈ ਜੇ ਦਰਗਹਿ ਗਿਆ ਹਾਰੀਏ ਸਤਿਗੁਰੂ ਨੇ ਕਿਹਾ ਕਿ ਜਿੰਨੀ ਕੰਮੀ ਨਾਹੇ ਗੁਣ ਤੇ ਕੰਬੜੇ ਵੀ ਸਾਰੇ ਮਰਿਆਦਾ ਹੀ ਜੇ ਗੁਰਮੁਖੋ ਸਤਿਗੁਰੂ ਨੇ ਸਿੱਧਾ ਜਿਹਾ ਦੱਸ ਦਿੱਤਾ ਭਾਈ ਆਹ ਕੰਮ ਕਰੀ ਆ ਤੈਨੂੰ ਨਿਚੋੜ ਦਿੱਤਾ ਹੀ ਬਾਣੀ ਦਾ ਜਿਹੜੇ ਰਹਿਤਨਾਮੇ ਨੇ ਨਾ ਪੁਰਾਤਨ ਉੱਥੇ ਦਾਸ ਅਰਜ਼ ਕੀਤੀ ਸੀ ਉਹਨਾਂ ਦੇ ਕਦੀ ਬਚਨ ਪੜੋ ਵੈਸੇ ਤਾਂ ਪ੍ਰੋਫੈਸਰ ਪਿਆਰਾ ਸਿੰਘ ਪਦਮ ਹੋਣਾ ਸਾਰੇ ਐਡਿਟ ਕਰਦੇ ਇੱਕ ਥਾਂ ਤੇ ਪ੍ਰੇਮ ਸਮਾਰਕ ਗ੍ਰੰਥ ਇਹ ਪੜਨ ਵਾਲਾ ਹੈ ਜਦੋਂ ਮੈਂ ਰਹਿਤ ਦੱਸਦੇ ਨਾ ਜਿਵੇਂ ਮੰਨ ਲਓ ਇਹ ਕਹਿਣਾ ਵੀ ਸਿੱਖ ਪਰਾਇਆ ਧਨ ਨਾ ਖਾਏ ਤੇ ਥੱਲੇ ਲਿਖ ਦੇਣਾ ਸਾਖ ਗੁਰੂ ਗ੍ਰੰਥ ਜੀ ਕੀ ਕਿ ਹੱਕ ਪਰਾਇਆ ਨਾਨਕਾ ਉਹ ਸੋਵਰ ਸੁਗਾਏ ਉਹ ਇਸ ਕਰਕੇ ਵੀ ਕਿਤੇ ਕੋਈ ਇਹ ਨਾ ਸਮਝੇ ਅਸੀਂ ਆਪਣੇ ਕੋਲੋਂ ਕਹਿ ਰਹੇ ਹਾਂ ਸਿੱਖ ਪਰਾਏ ਰੂਪ ਨੂੰ ਵੱਲ ਨਾ ਜਾਏ ਥੱਲੇ ਲਿਖ ਦੇਣਾ ਸਾਖ ਗ੍ਰੰਥ ਜੀ ਗੁਰੂ ਗ੍ਰੰਥ ਜੀ ਕੀ ਪਰ ਤੇਰੇ ਰੂਪ ਨਾ ਭੇਖੇ ਨੇਤਰ ਹੁਣ ਦੇਖੋ ਜਿੱਥੇ ਪਰਾਈ ਨਿੰਦਿਆ ਆ ਗਈ ਪਾਪ ਤੇ ਉਨਾ ਹੀ ਹੈ ਜਿੰਨਾ ਪਰਾਏ ਤਨ ਦਾ ਹੈ ਪਰ ਨਿੰਦਿਆ ਸਵਾਦੀ ਬੜੀ ਲੱਗਦੀ ਹੈ ਤੇ ਦਾਸ ਇੱਕ ਵਾਰੀ ਬੇਨਤੀ ਕੀਤੀ ਸੀ ਕਿ ਬੰਦਾ ਬਿਮਾਰ ਹੋਵੇ ਨਾ ਉਹਦਾ ਪਤਾ ਕਰਨ ਜਾਓ ਹਸਪਤਾਲ ਤੇ ਉਹ ਵਿਚਾਰਾ ਕਹੇ ਮੈਂ ਬੋਲ ਨਹੀਂ ਸਕਦਾ ਮੇਰੇ ਤੋਂ ਉੱਠਿਆ ਨਹੀਂ ਜਾਂਦਾ ਸੱਚ ਉਹਦੀ ਵਿਰੋਧੀ ਦੀ ਨਿੰਦਿਆ ਕਰਨੀ ਸ਼ੁਰੂ ਕਰ ਦਿਓ ਬੈਡ ਉੱਤੇ ਬੈਠ ਜਾਂਦਾ ਬੋਲਣ ਵੀ ਲੱਗ ਪੈਂਦਾ ਮਿੱਠੀ ਬੜੀ ਹੈ ਸਤਿਗੁਰੂ ਕਹਿੰਦੇ ਨੇ ਯਾਦ ਰੱਖੀ ਸਜ਼ਾ ਇਹਦੀ ਉਹੀ ਆ ਜਿੰਨੀ ਪਰਾਏ ਤਨ ਦੀ ਹੈ ਮਨ ਰੇ ਕੌਣ ਕੁਮਾਤੈ ਲੀਨੀ ਪਰ ਦਾਰਾ ਨਿੰਦਿਆ ਰਸ ਰਚਿਓ ਦੇਖੋ ਇਹ ਸ਼ਬਦ ਨੇ ਨਾ ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨੇ ਕਿੰਨੀ ਪਰ ਤੇਰਿਆ ਰੂਪ ਨਾ ਪੇਖੈ ਨੇਤਰ ਸਾਧ ਕੀ ਟਹਿਲ ਸੰਤ ਸੰਗੇਤ ਅੱਗੇ ਕੀ ਇਹ ਕਰਨ ਨਾ ਸੁਣੇ ਕਹੋ ਕਿ ਨਿੰਦਾ ਬਰਾਬਰ ਲੈਂਦਾ ਨਿੰਦਾ ਚਿੰਦਾ ਕਰੇ ਪਰਾਈ ਝੂਠੀ ਲਾਇਤ ਬਾਰੀ ਵੇਰ ਪਰਾਈ ਜੋ ਹੈ ਜੀਅੜੇ ਵੇਲ ਪਰਾਈ ਪਰਾਇਆ ਤਨ ਤੇ ਪਰਾਈ ਨਿੰਦਾ ਬਰਾਬਰ ਲੈਣ ਦੀ ਇਹਦੇ ਚ ਕਦੀ ਕਿਸੇ ਖਿਆਲ ਹੀ ਨਹੀਂ ਕੀਤਾ ਪਤਾ ਨੀ ਕਿੰਨੇ ਕੁ ਦਿਸ਼ਾਂਦੇ ਰੋਜ਼ ਬੰਦਾ ਛਕੀ ਜਾਂਦਾ ਇਹਦੇ ਸੁਬਹਾ ਤੋਂ ਸ਼ਾਮ ਤੱਕ ਤੇ ਫਿਰ ਨਾਲ ਕਹਿ ਵੀ ਦਿੰਦਾ ਮੈਂ ਨਿੰਦਿਆ ਨਹੀਂ ਕਰਨ ਲੱਗਾ ਆਹ ਦੋ ਤਿੰਨ ਗੱਲਾਂ ਬੜੀਆਂ ਸਾਡੇ ਬੰਦਿਆਂ ਨੇ ਉਹ ਜਦੋਂ ਕਿਸੇ ਬੰਦੇ ਨੇ ਕਿ ਮੈਂ ਗੱਲ ਕਰ ਲਵਾਂ ਗੁੱਸਾ ਨਾ ਕਰਿਓ ਅੱਧਾ ਗੁੱਸਾ ਬੰਦਾ ਉਦੋਂ ਹੀ ਕਰ ਲੈਂਦਾ ਵੀ ਇਹਨੇ ਸਿੱਧਾ ਨਹੀਂ ਬੋਲਣਾ ਇਸ ਤਰੀ ਨਾ ਗੁੱਸਾ ਨਾ ਕਰਿਓ ਉਹ ਅੱਧਾ ਕੁਦੇ ਬੰਦਾ ਉਦੋਂ ਹੀ ਤੇਜ਼ ਕਰਾ ਦਿੰਦਾ ਵੀ ਗੱਲ ਕੋਈ ਪੁੱਠੀ ਕਰਨ ਲੱਗਾ ਹੋਣਾ ਜਿਹੜਾ ਕਹਿੰਦਾ ਗੁੱਸਾ ਨਾ ਕਰੋ ਨਿੰਦਿਆ ਕਰਕੇ ਵੀ ਕਹਿੰਦਾ ਮੈਂ ਨਿੰਦਿਆ ਨਹੀਂ ਕੀਤੀ ਮਹਾਰਾਜ ਕਹਿੰਦੇ ਨੇ ਚਾਰ ਪਰ ਜਿਹੜੇ ਨੇ ਨਾ ਇਹ ਸਾਡੇ ਅੰਦਰ ਵੜ ਗਏ ਨੇ ਇਹ ਵੇ ਮੇਰੀ ਸੰਗਤ ਪੋਚ ਪਰ ਧਨ ਪਰ ਤਨ ਪਰਤੀ ਨਿੰਦਾ ਤਿੰਨ ਹੋ ਗਏ ਤੇ ਚੌਥਾ ਪਰ ਅਪਵਾਦ ਨਾ ਛੂਟੈ ਆਪਣਾ ਵਾਦ ਨਹੀਂ ਪਰ ਅਪਵਾਦ ਲੜਾਈ ਕਿਤੇ ਤੇ ਪਾਈ ਕਿਤੇ ਬੈਠੇ ਆ ਇਹੀ ਹਾਲ ਹੈ ਨਾ ਇੱਥੇ ਵੀ ਅਸੀਂ ਦੇਖਦੇ ਹਾਂ ਉਹ ਹਿੱਲ ਜੁਲ ਉੱਥੇ ਹੁੰਦੀ ਹੈ ਡਾਂਗਾ ਇੱਥੇ ਖਿੱਚ ਬਲਿੰਦੇ ਬੰਦੇ ਮਹਾਰਾਜ ਕਹਿੰਦੇ ਨੇ ਪਰ ਅਪਵਾਦ ਨਾ ਛੂਟੈ ਆਵਾ ਗੌਣ ਹੋਤ ਹੈ ਫੁਨ ਫੁਨ ਇਹ ਪ੍ਰਸੰਗ ਨਾ ਟੁੱਟੈ ਮਾਲਕਾ ਇਹ ਤਾਂ ਚੱਕਰ ਮੁੱਕਦੇ ਹੀ ਨਹੀਂ ਪਿਆ ਸਿਰਫ ਹਜ਼ੂਰ ਨੇ ਕਿਹਾ ਇੱਕ ਅਰਦਾਸ ਕਰ ਆਪਾਂ ਲੜੀ ਨੂੰ ਸੰਕੋਚੀਏ ਕਿਉਂਕਿ ਅੱਗੇ ਦੋ ਤਿੰਨ ਦਿਨ ਦੀ ਸ਼ਬਦ ਦੀ ਕੱਲੀ ਇਹਦੀ ਵਿਚਾਰ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ ਮਾਲਕ ਕਿਰਪਾ ਕਰ ਤੇ ਜਦੋਂ ਆਪਾਂ ਅਰਦਾਸ ਕਰਾਂਗੇ ਸੰਪੰਨਤਾ ਕਰਨ ਲੱਗੇ ਇੱਕ ਬੇਨਤੀ ਕਰਾਂ ਹਜ਼ੂਰ ਲੱਖੀ ਜੰਗਲ ਗਏ ਧੰਨ ਗੁਰੂ ਗੋਬਿੰਦ ਸਿੰਘ ਤਿੰਨ ਕਵੀ ਦਰਬਾਰ ਕਲਗੀ ਵਾਲੇ ਦੇ ਜੀਵਨ ਵਿੱਚ ਇੱਕ ਪਾਉਂਟਾ ਸਾਹਿਬ ਦੂਸਰਾ ਆਨੰਦਪੁਰ ਸਾਹਿਬ ਦਾ ਤੇ ਤੀਜਾ ਲੱਖੀ ਜੰਗਲ ਦਾ ਕਿਉਂਕਿ ਅੱਜ ਕੱਲ ਸਤਿਗੁਰੂ ਕਲਗੀ ਵਾਲੇ ਦੀ ਗੱਲ ਤੁਸੀਂ ਧਿਆਨ ਨਾਲ ਕਦੀ ਵਿਦਵਾਨਾਂ ਨੂੰ ਸੁਣਿਓ ਬਰੀਕੀ ਨਾਲ ਉਹ ਬੜੀ ਇੱਕ ਤਾਂ ਬਾਣੀ ਦੀ ਗੱਲ ਘੱਟ ਕਰ ਦਿੱਤੀ ਕਰ ਦੂਜੀ ਹਜ਼ੂਰ ਦੀ ਹਿਸਟਰੀ ਨੂੰ ਵੀ ਕਹਿਣ ਤੋਂ ਡਰਨ ਲੱਗ ਪਏ ਜਦੋਂ ਕਲਗੀ ਵਾਲੇ ਦੀ ਗੱਲ ਆਉਂਦੀ ਏ ਸਿੱਖ ਦਾ ਹਿਰਦਾ ਤਾਂ ਉਂਝ ਹੀ ਉਛਾਲੇ ਖਾਣ ਲੱਗ ਪੈਂਦਾ ਹੈ ਤੇ ਇੱਕ ਵਾਰੀ ਦਾਸ ਅਰਜ਼ ਕੀਤੀ ਸੀ ਮਾਲਕ ਤੇਰੇ ਨਾਲ ਕਿਸੇ ਦੀ ਕੀ ਤੁਲਨਾ ਤੇਰੇ ਨਾਲ ਮੈਂ ਦਿਆਂ ਤਸ਼ਬੀਹ ਕਿਹਨੂੰ ਹਰ ਗੱਲ ਪਈ ਜਾਪਦੀ ਓਪਰੀ ਹੈ ਢਾਕੇ ਤੇਗ ਨਹੀਂ ਪਿਤਾ ਦੀ ਪਸਲੀਏ ਹੱਥ ਵਿੱਚ ਢਾਲ ਨਹੀਂ ਪੁੱਤਰ ਦੀ ਖੋਪਰੀ ਹੈ ਤੇਰਾ ਕੋਈ ਮੁਕਾਬਲਾ ਨਹੀਂ ਹਜ਼ੂਰ ਲੱਖੀ ਜੰਗਲ ਪਹੁੰਚੇ ਤੇ ਉਹ ਹਜ਼ੂਰ ਨੇ ਕਿਹਾ ਵੀ ਕਿ ਲੱਖੀ ਜੰਗਲ ਖਾਲਸਾ ਆਏ ਦੀਦਾਰ ਲੱਗੋ ਨੇ, ਆਏ ਦੀਦਾਰ ਲੱਗੋ ਨੇ, ਲੱਖੀ ਜੰਗਲ ਹਜ਼ੂਰ ਪਹੁੰਚਦੇ ਨੇ ਤੇ ਸਿੱਖ ਸੰਗਤਾਂ ਧਾਈ ਕਰਕੇ ਦਰਸ਼ਨ ਕਰਨ ਲਈ ਪਹੁੰਚੀਆਂ। ਲੱਖੀ ਜੰਗਲ ਖਾਲਸਾ ਆਏ ਦੀਦਾਰ ਲੱਗੋ ਨੇ, ਸੁਣ ਕੇ ਸਦ ਮਾਹੀ ਦਾ ਮੇਹੀ ਪਾਣੀ ਘਾਓ ਮਤੋ ਨੇ। ਕਿਸੇ ਨਾਲ ਨਾ ਰਲੀਆ ਕਾਈ, ਪਾਠ ਭੇਦ ਹੈ ਮੁੱਤੋ ਤੇ ਮਤੋ, ਕਿਸੇ ਨਾਲ ਨਾ ਰਲੀਆ ਕਾਈ, ਕੋਈ ਸ਼ੌਕ ਪਿਓ ਨੇ, ਗਿਆ ਫਿਰਾਕ ਮਿਲਿਆ ਮਿਤ ਮਾਹੀ ਤਾਹੀਓ ਸ਼ੁਕਰ ਕੀਤਾ ਨੇ। ਉੱਥੇ ਸੱਜਿਆ ਕਵੀ ਦਰਬਾਰ, ਮੇਰੀ ਸੰਗਤ ਪੋਚ ਸੋਚ ਦਿਨ ਰਾਤੀ ਇੱਕ, ਉੱਥੇ ਕਵੀ ਪਹੁੰਚਿਆ। ਉਹ 52 ਵਿੱਚੋਂ ਕਵੀ ਸੀ, ਉਹਦਾ ਨਾਮ ਸੀ ਬਿਹਾਰੀ। ਹਜ਼ੂਰ ਦੇ ਸਾਹਮਣੇ ਉਹ ਗਿਆ, ਮਾਲਕ ਦਾ ਪਵਿੱਤਰ ਮੁੱਖ ਦੇਖਿਆ, ਪੁੱਤਰ ਸ਼ਹੀਦ ਹੋ ਚੁੱਕੇ ਨੇ, ਸਿਰਫ ਮਹਿਲ ਨੇ। ਉਹ ਕਵੀ ਸੀ, ਸ਼ਾਇਰ ਸੀ, ਮਨ ਚ ਆਇਆ ਕਿ ਆਖਿਰ ਕਿਸ ਤਰ੍ਹਾਂ ਹੋਣਗੇ। ਅੱਗੇ ਉਹ ਕਵਿਤਾ ਕਰ ਸਕਦਾ ਸੀ ਢਿੱਡ ਨੂੰ ਭਰਨ ਲਈ, ਅੱਜ ਉਹ ਦੇਖਣ ਗਿਆ। ਆਖਿਰ ਉਹਨਾਂ ਗੁਰੂ ਦੇ ਸਾਹਿਬਜ਼ਾਦੇ ਖੇਡਦੇ ਦੇਖੇ, ਚਾਰੇ ਪੁੱਤਰ ਸ਼ਹੀਦ ਹੋ ਗਏ, ਮਾਤਾ ਜੀ ਸ਼ਹੀਦ ਹੋ ਗਈ, ਪੰਜਾਂ ਪਿਆਰਿਆਂ ਵਿੱਚੋਂ ਤਿੰਨ ਪਿਆਰੇ ਸ਼ਹੀਦ ਹੋ ਗਏ, ਭਾਈ ਹਿੰਮਤ ਸਿੰਘ, ਭਾਈ ਸਾਹਿਬ ਸਿੰਘ ਤੇ ਭਾਈ ਮੋਹਕਮ ਸਿੰਘ ਜੀ, ਕੈਸੇ ਹੋਣਗੇ। ਪਰ ਕਹਿੰਦੇ ਨੇ ਜਦੋਂ ਉੱਥੇ ਦੇਖਿਆ ਦਰਬਾਰ ਵਿੱਚ, ਜੰਗਲ ਚ ਮੰਗਲ ਲਾਇਆ ਮੇਰੇ ਕਲਗੀ ਵਾਲੇ ਨੇ, ਉਸੇ ਤਰ੍ਹਾਂ ਚਿਹਰਾ ਦਗ ਦਗ ਕਰਦਾ, ਉਸੇ ਤਰ੍ਹਾਂ ਰਹਿਮਤਾਂ ਵਰਸਨ। ਬਸ ਅੱਜ ਉਹਨੇ ਜਿਹੜੀ ਕਵਿਤਾ ਰਚੀ ਉਹ ਬੜੇ ਕਮਾਲ ਦੀ, ਉਹਨੇ ਹਜ਼ੂਰ ਨੂੰ ਦੇਖ ਕੇ ਕਿਹਾ, ਮਹਾਰਾਜ ਕਹਿਣ ਲੱਗੇ ਕਵੀ ਜੀ ਸੁਣਾਓ, ਭਾਵੇਂ ਅੱਜ ਕਿਲਾ ਨਹੀਂ, ਤਖਤ ਨਹੀਂ, ਸਿੰਘਾਸਨ ਨਹੀਂ ਇੱਥੇ, ਪਰ ਇੱਥੇ ਬੈਠੇ ਹਾਂ, ਅੱਜ ਜੋ ਮੰਗੋਗੇ ਮਿਲੇਗਾ। ਉਹਨੇ ਫਿਰ ਚਾਰ ਸਤਰਾਂ ਕਹੀਆਂ, ਉਹ ਕਹਿੰਦਾ ਚਾਦਰ ਮੈਲੀ ਤੇ ਸਾਬਣ ਥੋੜਾ, ਜਦ ਦੇਖਾਂ ਤਦ ਰੋਵਾਂ। ਮਾਲਕਾ ਅੱਜ ਅੰਦਰ ਦੇਖਣ ਆਇਆ ਵਾਂ, ਅੰਦਰ ਦੀ ਚਾਦਰ ਭਲੀ ਪਈ ਹੈ ਵਾਸ਼ਨਾਵਾਂ ਨਾਲ, ਮੇਰੀ ਸੰਗਤ ਪੋਚ ਸੋਚ ਦਿਨ ਰਾਤੀ, ਮੇਰਾ ਕਰਮ ਕੁਟਲਤਾ ਜਨਮ ਕੁਭਾਂਤੀ। ਉਹਦੇ ਅਰਥਾਂ ਲਈ ਹਜ਼ੂਰ ਦੇ ਬਚਨ ਸਾਹਮਣੇ ਖਲੋ, ਕਹਿੰਦਾ ਕਿ ਚਾਦਰ ਮੈਲੀ ਤੇ ਸਾਬਣ ਥੋੜਾ, ਜਦ ਦੇਖਾਂ ਤਦ ਰੋਵਾਂ, ਬਹੁਤੇ ਦਾਗ ਲੱਗੇ ਤਨ ਮੇਰੇ, ਮੈਂ ਕਿਹੜਾ ਕਿਹੜਾ ਧੋਵਾਂ। ਬਹੁਤੇ ਦਾਗ ਲੱਗੇ ਤਨ ਮੇਰੇ, ਮੈਂ ਕਿਹੜਾ ਕਿਹੜਾ ਧੋਵਾਂ, ਇਹਨਾਂ ਦਾਗਾਂ ਦੀ ਕੋਈ ਕੀਮਤ ਨਹੀਂ, ਮੈਂ ਕਿਉਂ ਕਰ ਹੱਛੀ ਹੋਵਾਂ। ਸ੍ਰੀ ਸਾਹਿਬ ਮੈਨੂੰ ਦਰਸ਼ਨ ਦਿਓ, ਮੈਂ ਸੱਚੇ ਸਾਬਣ ਧੋਵਾਂ, ਅੱਜ ਮੈਨੂੰ ਆਪਣੇ ਦੀਦਾਰ ਦੇ ਦੇ, ਸਿਰਫ ਤੇਰੇ ਦੀਦਾਰ ਕਰਨ ਆਇਆ, ਤੇਰੇ ਦਰਸ਼ਨਾਂ ਨਾਲ ਮੇਰੇ ਅੰਦਰ ਦੀ ਮੈਲ ਧੁੱਪੇਗੀ। ਭਗਤ ਰਵਿਦਾਸ ਸਾਹਿਬ ਇਸ ਪ੍ਰਕਰਨ ਚ ਆਪਾਂ ਰਹਿਣਾ। ਕਹਿਣ ਲੱਗੇ ਮਾਲਕ ਮੇਰੇ ਸਾਈ, ਮੈਂ ਬੇਨਤੀ ਕਰਨਾ ਆ, ਮੇਰੀ ਸੰਗਤ ਬੜੀ ਮਾੜਿਆਂ ਨਾਲ ਹੈ, ਮੇਰਾ ਜਨਮ ਵੀ ਕੋਈ ਚੰਗੇ ਘਰ ਵਿੱਚ ਨਹੀਂ, ਮੇਰੀ ਜ਼ਾਤ ਵੀ ਕੋਈ ਚੰਗੀ ਨਹੀਂ, ਜਿੰਨੇ ਮੈਂ ਕਰਮ ਕਰਨਾ ਹਰ ਚ ਟੇਢਾਪਣ, ਤੂੰ ਕਿਰਪਾ ਕਰ, ਮੇਰੀ ਸੰਗਤ ਪੋਚ ਸੋਚ ਦਿਨ ਰਾਤੀ, ਮੇਰਾ ਕਰਮ ਕੁਟਿਲਤਾ ਜਨਮ ਕੁਭਾਂਤੀ, ਰਾਮ ਗੁਸਈਆਂ ਜੀ ਕੇ ਜੀਵਨਾ, ਮੋਹੇ ਨਾ ਵਿਸਾਰੋ ਮੈਂ ਜਨ ਤੇਰਾ। ਸਤਿਗੁਰੂ ਕਿਰਪਾ ਕਰਨ ਇਸ ਲੜੀ ਨੂੰ ਕੱਲ ਸ਼ਾਮ ਨੂੰ, ਪਰਸੋਂ ਵੀ ਯਤਨ ਕਰਾਂਗਾ ਵੀ ਦੋ ਕੁ ਦਿਨ ਚ ਇਹਦੇ ਅਰਥ, ਅਰਥ ਤਾਂ ਭਾਵੇਂ 5 ਮਿੰਟ ਚ ਕਰ ਲਈ ਅਖਰੀ ਅਰਥ, ਪਰ ਚਿੱਤ ਹੁੰਦਾ ਹੈ ਅਸੀਂ ਸੰਗਤ ਨੂੰ ਸੰਥਿਆ ਸੁਣਾਉਣੀ ਹੁੰਦੀ ਹੈ, ਕਥਾ ਨਹੀਂ ਸੰਥੀ ਸੁਣਾਉਣੀ ਹੁੰਦੀ ਹੈ ਨਾ, ਵੀ ਸਤਿਗੁਰੂ ਕਿਰਪਾ ਕਰੇ ਤੁਸੀਂ ਸਵੀਕਾਰ ਕਰ ਲਵੋ। ਬਾਕੀ ਇਹ 3 ਦਿਨ ਹੋਰ ਨੇ ਆਪਣੇ ਕੋਲ, ਸੋਮਵਾਰ, ਮੰਗਲਵਾਰ ਤੇ ਬੁੱਧਵਾਰ, ਇਹ 3 ਦਿਨ ਭਗਤ ਜੀ ਦੀ ਇਸ ਰਚਨਾ ਵਿੱਚੋਂ ਆਪਾਂ ਵਿਚਾਰ ਕਰਨ ਦਾ ਯਤਨ ਕਰਾਂਗੇ। ਬੇਅੰਤ ਭੁੱਲਾਂ ਹੋਈਆਂ ਨੇ ਸਾਧ ਸੰਗਤ ਜੀ, ਆਪ ਜੀ ਨੇ ਕਿਰਪਾ ਕਰਕੇ ਬਖਸ਼ ਦੇਣੀਆਂ, ਸਮੂਹ ਸੰਗਤ ਦਾ, ਸਮੁੱਚੇ ਪ੍ਰਬੰਧਕ ਵੀਰਾਂ ਦਾ, ਪ੍ਰਬੰਧ ਦਾ ਤਹਿ ਦਿਲੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ।